वरदाय वरदाय सुरप्रियाय लंबोदराय सकलाय च जगदहिताय नागाननाय श्रुतियज्ञविभूषिताय गौरीसुताय गणनाथ नमो नमस्ते। अब ग्रंथकार कह रहे हैं तिस्ते अनंतर मैं ही ईश्वर हूँ, इस प्रकार ते प्रज्ञा को ईश्वर रूप करके चिंतन करे। ए मैं गुरु नानक हूं ऐसा कहना नहीं है, क्या करोगे कि घमंड आ जाएगा, चिंतन करना है। हाँ कहनु दसना नहीं कि मैं गुरु नानक हूं, अंदर चिंतन करना ऐसा, यही वो कह रहा है। तिस्ते अनंतर मैं ही ईश्वर हूं, इस प्रकार ते प्रज्ञा को ईश्वर रूप करके चिंतन करे, उपासना करे, ठीक है ना। तिस्ते अनंतर समष्टि व्यष्टि रूप स्थूल सूक्ष्म कारण उपाधि वाला तथा ओंकार का वाच्य रूप ऐसा जो पर ब्रह्म है सो मैं हूं, इस प्रकार आत्मा को सर्व आत्म रूप करके चिंतन करे, ठीक है जी। तिस्ते अनंतर मन अब फिर की करना है, ये ऐसे चिंतन कर दिया तो ये देखना है मन बाहर ना दौड़ जावे, फायदा की है। फिर चिंतन कर रहे हो मन अपने काम लगा पिया, नहीं सुनो ना, मन नु ओदा रूप नहीं समझना, सुनो की कह रहा। तिस्ते अनंतर मन की एकाग्रता के हुए जह अधिकारी पुरुष सर्व जगत को स्थूल सूक्ष्म आदि कर्म करके अखंड एक रस आनंद रूप निर्विशेष ब्रह्म विषय लय करे, मन की एकाग्रता करे, चिंतन कर दिया की करना है, मन का भी ध्यान रखना। आप चिंतन कर रहे हैं ना, मैं ब्रह्म हूं तो मन का भी ध्यान रखना भी मन जेड़ा है वो इथे ही है कि बाहर दौड़ चला गया। मन की एकाग्रता तो ही लाभ होगा, हाँ वो तो जप हो गया, हाँ वो जप हो जाएगा। इन्हू कहते जप उजागर सिंह जी, तुम क्या है ना जप किनू कहते हैं, ये है जप। आप मैं ब्रह्म हूं ऐसे चिंतन कर रहे हैं, मन अपने काम लगा पिया, खेतां फिर रहा, पत्नी च बच्चे च स्त्री च और अपने रिश्तेदार च दुश्मन च मित्र, दुश्मन च सब ज्यादा जाऊगा, मित्र च भावे जाए ना जाए दुश्मन च ज्यादा जाऊगा, मन उधर लगा है तो फिर वो जाती है। अगर मैं ब्रह्म हूं ऐसा चिंतन कर दिया कर मन भी उठ ही है, तो वो है आत्मक चिंतन। हाँ
जप
का फल ही ना हो, फल ही ना हो, फल तो मिलेगा पर कम मिलेगा, मेहनत तो नहीं की थी। पूरा दिन काम किया तो रुपये 300 दिहाड़ी है, पूरा दिन काम किया उन्होंने मिले 50 रुपये, दुख तो हो गए ना, मिलेगा ना जरूर। तो जे पूरा मन लगा के करिया तो 300
मिलने,
आएगा उपासना कमी रह जाए तो फिर की होगा, पूरी उपासना हो जाए तो फिर की होगा, सब आएगा आगे चल के। अर्थात स्थूल को सूक्ष्म विषय लय करे और सूक्ष्म को कारण विषय लय करे और ता कारण को परब्रह्म विषय लय करे। तिस्ते अनंतर एकाग्र मन करके मैं अखंड एक रस ब्रह्मानंद रूप हूं, इस प्रकार ते अपने आत्मा को साक्षात्कार करे। आत्मा नु साक्षात्कार करना, मन वही होगा तभी होएगा, हाँ मन वही होगा ना तभी होएगा। क्यों जब मन बाहर है ना तो उधर ही मन काम करता रहेगा तो साक्षात्कार कैसे होगा
मन
प्रत्यक्ष आमू सामने जिदा कह सकते मैं अपनी अखा ना देखिया उन्हें कहते प्रत्यक्ष मैं अपने कन्ना नाल सुने ये गल उन्हें कहते सरवण प्रत्यक्ष ठीक है ना इस प्रकार के अभिमान करके इस प्रकार के अभिप्रेय करके ही पूर्व समष्टि व्यष्टि उपाधियों का तदात्म वर्णन करया तत्त्व चेतनों का तदात्म वर्णन करया अंदर इस वास्ते वर्णन किया है केदा समष्टि और व्यष्टि का और उनकी उपाधियों का और तत्त्व चेतनों का जाते सो तदात्म वर्णन निष्फल नहीं है किंतु उक्त रीति से आत्मा साक्षात्कार रूप फल का हेतु होने से सफल है जय वार्ता अन्य ग्रंथ विषय भी कही है तहां श्लोक देखो हम सुन लेना समाधि काल देखो समाधि कालात प्रागेवम समाधि प्राग मने पूर्व समाधि तो पहला समाधि कालात प्रागेवम चिंत्याति प्रयत्नततः समाधि तो पहला प्रयत्न करके मन नु बस च कर लेना चाहिए ये मैं अपने को अर्थ दस रहा है ना आगे जरा छोड़ा छड़ दिता ना वो तुम अर्थ दस रहा कि स्थूल सूक्ष्म कर्म आत्म सर्वम चिदात्मा विलायपेत सूक्ष्म स्थूल सारिया उपाधियां की करे विले कर दे आत्मा दे विले मैंने ले हाँ अर्थ जे है जे अधिकारी पुरुष समाधि ते पूर्व काल विषय समाधि तो पहला कोई काम करना तो तैयारी नहीं करते श्री अखंड पाठ साहब अपने घर प्रकाश करवाना तो पहला की करते हैं कमरे की सफाई करांगे उपर चंदोवा लावांगे होर जेड़े तख्त लगावांगे चादर सब तैयारी करांगे यही समाधि तो पहला समाधि की भी तैयारी की थी किसी ने समाधि लगती क्यों नहीं समाधि तो पहला समाधि की तैयारी करके बैठते जो तो बैठते जे चल मैं थोड़ा जा कर लेना आ फिर काम बाद च कर लूंगा ये काम चिंतन तो यह होंदा बैठ करके मैं फिर बाद च ये काम करना समाधि की तैयारी नहीं तैयारी तो ओदी है उस काम की समाधि की कितने तैयारी करते आप जे समाधि की तैयारी करके बैठे तो समाधि लग भी जाएगी आप ये करते हैं घंटा बैठ के ना चल बह लेने फिर आ कर लांगे कम तो तैयारी जो ओदी कम की हुई ना समाधि की तैयारी की आप यही कह रहे समाधि ते पूर्व काल विषय समाधि तो पहला पूर्व एक उक्त रीति से विश्व वैश्वानर आदिक को आदिकों के अभेद का चिंतन करे पहला बैठन तो भी चिंतन करना चाहिए तुरद्या फिरद्या भी ता ही तो एकाग्र होगा मन हुण जिन्हें सारी उम्र चिंतन ही दूसरा किया अंत समय उन्हें भगवान का चिंतन आऊगा कभी नहीं आ सकता जेड़ा सारी उम्र काम किया वही चिंतन आएगा जेड़ा चिंतन किया उन्हें सारी उम्र जेड़ा चिंतन किया वही अंतकाल वे चेते आऊगा वही चिंतन हो जाएगा तो वही जूनी मिल जूगी करके अति प्रयत्न थे अति प्रयत्न थे बड़ी कोशिश करके प्रयत्न मैंने अति प्रयत्न बहुत कोशिश करके सर्व जगत को ता स्थूल सूक्ष्म आदि कर्म ते चैतन आत्मा विषय लय करे इति किंवा जह उक्त अर्थ कल्पतरुकार आचार्य ने भी कहया है तहां श्लोक निर्विशेषम परब्रह्म साक्षात कर्तु मनीश्वरः जेमं दास्ते अकुरु कंप्येत सर्वविशेष निरूपणे वशीकृते देखो वशीकृते मनस्येव एषाम जेदा मन वशीकृत मैंने वस च कर लिया है जिन्हें मन अपने नु वशीकृते मनस्येषाम सगुण ब्रह्म ब्रह्मशीलनात तदेवा विर भवेत साक्षात पेतोपाधि कल्पनम अर्थ जे है जे मंद पुरुष का अर्थ की है ਘੱਟ ਬੁੱਧੀ ਵਾਲੇ ਮੰਦ ਪੁਰਸ਼, ਇਹ ਨੀ ਸਮਝਣਾ ਪਾਪੀ ਪੁਰਸ਼ ਜਿਹਦੀ ਬੁੱਧੀ ਮਤਲਬ ਘੱਟ ਆ, ਸੰਸਕ੍ਰਿਤ ਨਹੀਂ ਪੜ੍ਹੇ, ਨਹੀਂ ਪਕੜ ਚ ਆ ਰਹੀ ਗੱਲ, ਹੈਨਾ, ਉਹ ਫਿਰ ਕੀ ਕਰੇ, ਉਹ ਮੁਕਤ ਨੀ ਹੋ ਸਕਦੇ। ਜਿਨ੍ਹਾਂ ਦੀ ਬੁੱਧੀ ਚ ਇਹ ਗੱਲ ਬੈਠ ਨੀ ਰਹੀ, ਇਹਦਾ ਅਰਥ ਇਹ ਨਹੀਂ ਵੀ ਉਹ ਮੁਕਤ ਨੀ ਹੋ ਸਕਦੇ। ਉਹ ਜੇ ਤੁਹਾਡੇ ਜਿਹੜੇ ਉਹ ਪੁਰਸ਼ ਹੈ ਮੰਦ ਬੁੱਧੀ ਵਾਲਾ, ਉਹਦੀ ਸਮਝ ਨਹੀਂ ਆ ਰਿਹਾ, ਤੇ ਇਤਨਾ ਤੇ ਸਮਝ ਆ ਰਿਹਾ ਹੋਰ ਵੀ ਮਨ ਨੂੰ ਵਸ ਚ ਕਰੋ, ਇਹੀ ਕਰ ਲੈ, ਹੈਨਾ। ਆਗੇ ਦੱਸ ਰਹੇ, ਜੇ ਮੰਦ ਪੁਰਸ਼ ਨਿਰਵਿਸ਼ੇਸ਼ ਬ੍ਰਹਮ ਕੇ ਸਾਕਸ਼ਾਤ ਕਰਨ ਕਾਰ ਕਰਨੇ ਵਿਸ਼ੇ ਸਮਰੱਥ ਨਹੀਂ ਹੈ, ਜਿਹੜੇ ਮੰਦ ਬੁੱਧੀ ਵਾਲੇ ਪੁਰਸ਼ ਹੈ ਉਹ ਕੀ ਕਰ, ਕੀ ਨਿਰਵਿਸ਼ੇਸ਼ ਮੈਨੇ ਨਿਰਾਕਾਰ ਬ੍ਰਹਮ, ਜੋ ਨਿਰਾਕਾਰ ਬ੍ਰਹਮ ਹੈ ਉਹਨੂੰ ਸਾਕਸ਼ਾਤ ਕਰਨ ਵਾਸਤੇ ਸਮਰੱਥ ਨਹੀਂ ਉਹਨਾਂ ਦੀ ਬੁੱਧੀ, ਤੇ ਫਿਰ ਕੀ ਕਰੇ, ਤੇ ਮੰਦ ਪੁਰਸ਼ ਸਭ ਵਿਸ਼ੇਸ਼ ਬ੍ਰਹਮ ਕੇ ਨਿਰੂਪਣ ਕਰਕੇ ਹੀ ਗੁਰੂ ਸ਼ਾਸਤਰ ਤੇ ਅਨੁਗ੍ਰਹਿਤ ਕਰਦੇ ਹੈ। ਉਹ ਸਰਗੁਣ ਕੀ ਉਪਾਸਨਾ ਕਰੇ ਪਹਿਲੇ, ਠੀਕ ਹੈ ਨਾ, ਤਾਂ ਸਰਗੁਣ ਬ੍ਰਹਮ ਕੀ ਉਪਾਸਨਾ ਤੇ ਤਿਸ ਪੁਰਸ਼ੋਂ ਕੇ ਏਕਾਗਰ ਹੋਵੇ ਮਨ ਵਿਸ਼ੇ, ਸੋਈ ਹੀ ਸਰਵ ਉਪਾਧਿਓਂ ਤੇ ਰਹਿਤ ਨਿਰਵਿਸ਼ੇਸ਼ ਬ੍ਰਹਮ ਕਾ ਸਾਕਸ਼ਾਤਕਾਰ ਹੋਵੇ ਹੈ। ਸਰਗੁਣ ਆਪ ਨਿਰਗੁਣ ਵੀ ਉਹੀ ਉਹੀ ਸਰਗੁਣ ਹੈ, ਉਹੀ ਨਿਰਗੁਣ ਹੈ। ਤੁਸੀਂ ਜੇ ਤੁਹਾਡੀ ਬੁੱਧੀ ਚ ਪਕੜ ਨਹੀਂ ਆ ਰਹੀ ਤੇ ਸਰਗੁਣ ਦੀ ਉਪਾਸਨਾ ਕਰੋ, ਉਹ ਵੀ ਤੁਹਾਨੂੰ ਨਿਰਗੁਣ ਚ ਲੈ ਜਾਏਗੀ। ਆਉਣਾ ਤਾਂ ਉੱਥੇ ਹੀ ਆ, ਆਉਣਾ ਤਾਂ ਨਿਰਗੁਣ ਚ ਹੀ ਆ, ਠੀਕ ਹੈ ਨਾ। ਇਤੀ ਕਿੰਬਾ ਇਸ ਉਕਤ ਅਰਥ ਵਿਸ਼ੇ ਸੁਰਤੀ ਵੀ ਪ੍ਰਮਾਣ ਹੈ, ਤਾਂ ਸੁਰਤੀ ਹੈ ਏਸ਼ ਸਰਵੇਸ਼ੂ ਭੂਤੇਸ਼ੂ ਗੂੜਾ ਆਤਮਾ ਨਾ ਪ੍ਰਕਾਸ਼ਿਤ ਦ੍ਰਿਸ਼ਯਤੇ ਤਵਕਾਗਰ ਬੁੱਧਿਆ ਸੂਕਸ਼ਮਾਯਾ ਸੂਕਸ਼ਮ ਦਰਸ਼ੀ ਵੀ। ਅਰਥ ਜੇ ਹੈ ਜੇ ਆਤਮਾ ਸਰਵ ਭੂਤੋ ਵਿਸ਼ੇ ਸਥਿਤ ਹੋਆ ਵੀ, ਸਾਰੇ ਸਥਾਨ ਵਿਆਪਕ ਹੈ, ਉਹ ਸਾਰੇ ਭੂਤਾਂ ਦੇ ਵਿੱਚ ਸਥਿਤ ਹੈ, ਫਿਰ ਵੀ ਗੂੜ ਹੋਣੇ ਤੇ ਅਰਥਾਤ ਅਗਿਆਨ ਕਰਕੇ ਆਵ੍ਰਿਤ ਹੋਣੇ ਤੇ, ਅਗਿਆਨ ਦੇ ਨਾਲ ਢਕਿਆ ਹੋਇਆ ਹੈ, ਸਰਵ ਪ੍ਰਾਣੀਓ ਕੋ ਪ੍ਰਤੀਤ ਹੋਤਾ ਨਹੀਂ, ਸਾਰੇ ਪ੍ਰਾਣੀ ਜਿਹੜੇ ਹੈ ਅਗਿਆਨ ਦੇ ਨਾਲ ਜਿਹੜਾ ਬ੍ਰਹਮ ਢਕਿਆ ਹੋਇਆ ਉਹ ਪ੍ਰਤੀਤ ਦਿਖਾਈ ਨਹੀਂ ਦੇ ਰਿਹਾ, ਕਿੰਤੂ ਵਿਚਾਰ ਕਰਕੇ ਅਤੀ ਸੂਕਸ਼ਮ ਹੋਈ ਬੁੱਧੀ ਕਰਕੇ ਹੀ ਸੂਕਸ਼ਮ ਦਰਸ਼ੀ ਪੁਰਸ਼ੋ ਨੇ ਸੋ ਆਤਮਾ ਸਾਕਸ਼ਾਤਕਾਰ ਕਰਤਾ ਹੈ। ਇਤੀ ਸ਼ੰਕਾ, ਅਬ ਸ਼ੰਕਾਵਾਦੀ ਫਿਰ ਆਪਣਾ ਪ੍ਰਸ਼ਨ ਕਰੇਗਾ, ਪੂਰਵ ਆਪਨੇ ਸਥੂਲ ਸੂਕਸ਼ਮ ਕਾਰਨ ਇਨ ਤੀਨ ਵਿਅਸ਼ਟੀ ਸਰੀਰੋ ਕਰਕੇ ਜਥਾ ਕਰਮ ਤੇ ਅਭਿਮਾਨੀ ਵਿਸ਼ਵ ਤੇਜਸ ਪ੍ਰਗਯ ਜਹਿ ਤੀਨ ਜੀਵ ਕਥਨ ਕਰੇ। ਅੰਦਾ ਪਹਿਲਾਂ ਆਪਨੇ ਕੀ ਦੱਸਿਆ ਸੀ ਵੀ ਸੂਕਸ਼ਮ ਵਿਅਸ਼ਟੀ, ਸੂਕਸ਼ਮ ਵਿਅਸ਼ਟੀ ਸਰੀਰ ਕਰਕੇ ਤੇ ਕੀ ਦੱਸਿਆ, ਤਿੰਨ ਜੀਵ ਦੱਸੇ ਸੀ, ਕਿਹੜਾ, ਵਿਸ਼ਵ ਤੇਜਸ ਪ੍ਰਗਯ, ਤਿੰਨ ਜੀਵ ਸੀ ਨਾ, ਵਿਸ਼ਵ ਤੇਜਸ ਪ੍ਰਗਯ। ਇਹ ਸਥੂਲ ਸਰੀਰ ਦਾ ਅਭਿਮਾਨੀ ਕੌਣ ਹੈ, ਵਿਸ਼ਵਨਾਮਾ ਜੀਵ, ਇਹ ਸਥੂਲ ਸਰੀਰ ਦਾ ਅਭਿਮਾਨੀ ਹੋ ਗਿਆ ਵਿਸ਼ਵਨਾਮਾ ਜੀਵ, ਸਵਪਨ ਸਰੀਰ ਦਾ ਅਭਿਮਾਨੀ ਕੌਣ ਹੈ, ਤੇਜਸ ਨਾਮਾ ਜੀਵ, ਔਰ ਸੁਸ਼ੁਪਤੀ ਪ੍ਰਗਿਆ ਨਾਮਾ ਜੀਵ। ਅੱਛਾ ਇਹ ਦੱਸੋ ਇਹ ਤਿੰਨੋਂ ਅਲੱਗ ਹੈ ਕਿ ਇੱਕ ਹੈ, ਹਾਂਜੀ ਆਤਮਾ ਦੇ ਰੂਪ ਨਹੀਂ, ਆਤਮਾ ਹੀ ਹੈ ਇਹ, ਜਿਹੜੇ ਤਿੰਨ ਹੈ ਨਾ, ਤਿੰਨ ਦੱਸ ਦਿੱਤੇ, ਕਿਹੜਾ ਵਿਸ਼ਵਨਾਮਾ ਜੀਵ, ਤੇਜਸ ਨਾਮਾ ਜੀਵ, ਪ੍ਰਗਿਆ ਨਾਮਾ ਜੀਵ, ਇਹ ਤਿੰਨ ਕਿਹੜੇ ਹੈ, ਇੱਕ ਹੀ ਹੈ, ਇੱਕ ਜਾਗਰਤ ਜਾਗਰਤ ਦਾ ਅਭਿਮਾਨੀ, ਇੱਕ ਸਵਪਨ ਦਾ ਅਭਿਮਾਨੀ, ਇੱਕ ਸੁਸ਼ੁਪਤੀ ਦਾ
ਅਭਿਮਾਨੀ,
ਸਥੂਲ ਵਿਸ਼ਵਨਾਮਾ ਜੀਵ ਹੋਏਗਾ, ਠੀਕ ਹੈ ਨਾ। ਇਹ ਜਹ ਜੀਵ ਕਥਨ ਕਰੇ ਤੇ ਤੀਨੋ ਜੀਵ ਸਵਤੰਤਰ ਹੈ, ਅਥਵਾ ਤੀਨੋ ਏਕ ਹੀ ਤੇ ਤੀਨੋ ਏਕ ਹੀ ਚੇਤਨ ਕੀ ਅਵਸਥਾ ਵਿਸ਼ੇਸ਼ ਹੈ, ਕਹਿੰਦਾ ਇਹ ਅਲੱਗ ਅਲੱਗ ਹੈ, ਸੁਤੰਤਰ ਹੈ, ਕਿ ਜਾਂ ਤੀਨੋ ਇੱਕ ਹੀ ਅਵਸਥਾ ਵਿਸ਼ੇਸ਼ ਹੈ ਕੋਈ ਚੇਤਨ ਦੀ, ਇਹ ਸ਼ੰਕਾ ਕਰ ਰਿਹਾ, ਪ੍ਰਸ਼ਨ ਕਰ ਰਿਹਾ ਉਹਨੂੰ, ਹੈ ਨਾ, ਇਹ ਤਿੰਨੋ ਜੀਵ ਅਲੱਗ ਅਲੱਗ ਹੈ, ਸੁਤੰਤਰ ਹੈ, ਕਿ ਜਾਂ ਏਕ ਹੀ ਚੇਤਨ ਦੀ ਅਵਸਥਾ ਹੈ, ਠੀਕ ਹੈ। ਤਾਂ ਪ੍ਰਥਮ ਪਕਸ਼ ਸੁਤੰਤਰ ਪਕਸ਼ ਤੋਂ ਅੰਗੀਕਾਰ ਕਰੇ ਗਏ ਤੋਂ ਸੰਭਵਤਾ ਨਹੀਂ ਆਂਦਾ ਜੇ ਇਹਨਾਂ ਨੂੰ ਸੁਤੰਤਰ ਮੰਨੋਗੇ ਤੁਸੀਂ ਤੇ ਫਿਰ ਤੇ ਉਹ ਗੱਲ ਨਹੀਂ ਬਣਦੀ ਕਾਹੇ ਦੇ ਜੋ ਕਦਾਚਿਤ ਤੇ ਜੀਵੋ ਤੇ ਤਿੰਨੋ ਜੀਵ ਸੁਤੰਤਰ ਹੋਵੇਗੇ ਤੋ ਤਿੰਨੋ ਕਾ ਪਰਸਪਰ ਭੇਦ ਵੀ ਅਵਸ਼ ਹੋਵੇਗਾ ਜੇ ਸੁਤੰਤਰ ਹੋਣਗੇ ਨਾ ਉਹ ਇੱਕ ਦੂਜੇ ਦੇ ਨਹੀਂ ਮਿਲਣਗੇ ਤੇ ਫਿਰ ਉਹ ਉਹਨਾਂ ਦਾ ਭੇਦ ਵੀ ਹੋਏਗਾ ਠੀਕ ਹੈ ਨਾ ਜਾਂ ਤੇ ਸੁਸ਼ੁਪਤੀ ਅਵਸਥਾ ਵਿਸ਼ੇ ਠੀਕ ਸੇ ਸਮਝ ਲੈਣਾ ਅਬ ਇੱਥੋਂ ਹੀ ਤੁਹਾਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਪਤਾ ਚੱਲੇਗਾ ਵੀ ਉਹ ਕੌਣ ਆ ਜੇ ਤੁਸੀਂ ਇਹਨਾਂ ਤਿੰਨਾਂ ਜੀਵਾਂ ਨੂੰ ਸਮਝ ਲਿਆ ਤੇ ਫਿਰ ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਵੀ ਪਤਾ ਚੱਲ ਜਾਏਗਾ ਨਹੀਂ ਤੇ ਇਹ ਨਹੀਂ ਸਮਝ ਆਈ ਤੇ ਉਹ ਵੀ ਨਹੀਂ ਸਮਝ ਆਏਗੀ ਇਸ ਵਾਸਤੇ ਇਹਨੂੰ ਠੀਕ ਸੇ ਸਮਝ ਲੈਣਾ ਠੀਕ ਹੈ ਨਾ ਜਾਂ ਤੇ ਸੁਸ਼ੁਪਤੀ ਅਵਸਥਾ ਵਿਸ਼ੇ ਪ੍ਰਗਿਆ ਨਾਮਾ ਜੀਵ ਨੇ ਅਨੁਭਵ ਕਰੇ ਜੇ ਸੁੱਖ ਆਦਿਕ ਪਦਾਰਥ ਹੈ ਤਥਾ ਸਵਪਨ ਅਵਸਥਾ ਵਿਸ਼ੇ ਤੇਜਸ ਨਾਮਾ ਜੀਵ ਨੇ ਅਨੁਭਵ ਕਰੇ ਜੇ ਗਜਰਥ ਆਦਿਕ ਪਦਾਰਥ ਹੈ ਕੀ ਕਹਿ ਰਹੇ ਹੈ ਤਿੰਨ ਪਦਾਰਥੋਂ ਕਾ ਜਾਗਰਤ ਅਵਸਥਾ ਵਿਸ਼ੇ ਵਿਸ਼ਵ ਨਾਮਾ ਜੀਵ ਕੋ ਸਿਮਰਨ ਨਹੀਂ ਹੋਵੇਗਾ ਉਹ ਕੀ ਕਹਿ ਰਿਹਾ ਆਂਦਾ ਜੇ ਤੇ ਤੁਸੀਂ ਅਲੱਗ ਅਲੱਗ ਮੰਨ ਲਓ ਤਿੰਨਾਂ ਨੂੰ ਤੇ ਸੁਸ਼ੁਪਤੀ ਦੇ ਵਿੱਚ ਜਿਹੜਾ ਜੀਵ ਉਹਦਾ ਨਾਂ ਕੀ ਆ ਪ੍ਰਗਿਆ ਨਾਮਾ ਜੀਵ ਉਹਨੇ ਜਿਹੜਾ ਸੁੱਖ ਦਾ ਅਨੁਭਵ ਕੀਤਾ ਉਹਦਾ ਔਰ ਸੁਸ਼ੁਪਤੀ ਸਵਪਨ ਵਿੱਚ ਕਿਹੜਾ ਹੈ ਤੇਜਸ ਨਾਮਾ ਜੀਵ ਉਹਨੇ ਜਿਹੜਾ ਸਵਪਨ ਦੇ ਵਿੱਚ ਦੇਖੇ ਗਜ ਹਾਥੀ ਗਜ ਮਣੇ ਹਾਥੀ ਔਰ ਰੱਥ ਜਿਹੜੇ ਪਦਾਰਥ ਸੁਪਨ ਵਿੱਚ ਦੇਖੇ ਉਹਨਾਂ ਦਾ ਜਾਗ ਕਰਕੇ ਸਿਮਰਨ ਹੋ ਗਿਆ ਵਿਸ਼ਨ ਨਾਮਾ ਜੀਵ ਨੂੰ ਜੇ ਨਹੀਂ ਹੋ ਰਿਹਾ ਅਲੱਗ ਅਲੱਗ ਹੈ ਤੇ ਜੇ ਹੋ ਰਿਹਾ ਹੈ ਤੇ ਫਿਰ ਇੱਕ ਹੈ ਕਿਉਂ ਇੱਕ ਹੈ ਇਹਨਾਂ ਨੇ ਸੁਪਨ ਦੇਖਿਆ ਇਹਨਾਂ ਨੂੰ ਅਨੁਭਵ ਨਹੀਂ ਹੋਏਗਾ ਇਹਨਾਂ ਦੇ ਸੁਪਨ ਦਾ ਇਹਨਾਂ ਨੇ ਸੁਸ਼ੁਪਤੀ ਚ ਸੁੱਖ ਜਿਹੜਾ ਲਿਆ ਉਹ ਇਹਨਾਂ ਨੂੰ ਅਨੁਭਵ ਨਹੀਂ ਹੋਏਗਾ ਸੁਪਤੀ ਸੁੱਖ ਦਾ ਜੇ ਇਹਨਾਂ ਦੀ ਆਪਣੀ ਸੁਸ਼ੁਪਤੀ ਹੈ ਇਹਨਾਂ ਦੀ ਜਿਹੜੀ ਸੁਸ਼ੁਪਤੀ ਹੋਏਗੀ ਉਹ ਇਹ ਅਨੁਭਵ ਲੈਣਗੇ ਇਹਨਾਂ ਦੀ ਜਿਹੜੀ ਸੁਸ਼ੁਪਤੀ ਹੋਏਗੀ ਉਹ ਇਹਦਾ ਅਨੁਭਵ ਲੈਣਗੇ ਜੇ ਤਿੰਨੋ ਜੀਵ ਅਲੱਗ ਅਲੱਗ ਹੋਣ ਤੇ ਜਿਹੜਾ ਜਿਹਨੇ ਸੁਸ਼ੁਪਤੀ ਦਾ ਅਨੁਭਵ ਲਿਆ ਜਿਹਨੇ ਸੁਪਨ ਦੇਖਿਆ ਉਹ ਜਾਗਰ ਚ ਕਹਿ ਰਿਹਾ ਮੈਂ ਸੁਪਨ ਦੇਖਿਆ ਸੀ ਮੈਂ ਬੜੇ ਸੁੱਖ ਸੇ ਸੋਇਆ ਸੀ ਤੇ ਤਿੰਨ ਅਲੱਗ ਅਲੱਗ ਹੋ ਜਾਣਗੇ ਫਿਰ ਇੱਕ ਤੇ ਜਾਗਣ ਵਾਲਾ ਇੱਕ ਸੁਪਨ ਦੇਖਣ ਵਾਲਾ ਇੱਕ ਗਾੜੀ ਨਿੰਦਰਾ ਚ ਸੌਣ ਵਾਲਾ ਤਿੰਨ ਜੀਵ ਹੋ ਗਏ ਨਾ ਤੇ ਤਿੰਨ ਜੀਵ ਅਲੱਗ ਅਲੱਗ ਨਹੀਂ ਹੈ ਇੱਕ ਹੀ ਹੈ ਅਲੱਗ ਅਲੱਗ ਮਤ ਸਮਝ ਲੈਣਾ ਅਲੱਗ ਅਲੱਗ ਹੋਣ ਤਾਂ ਫਿਰ ਜਿਹਨੇ ਜਿਹੜਾ ਸੁਸ਼ੁਪਤੀ ਜੇ ਸੁੱਖ ਸੁੱਤਾ ਸੁੱਖ ਅਨੁਭਵ ਕਰ ਰਿਹਾ ਉਹ ਜਾਗਰਤ ਜਗ ਜਾਂਦਾ ਜਦੋਂ ਕੀ ਕਹਿੰਦਾ ਮੈਂ ਬੜਾ ਸੁੱਖ ਤੇ ਸੋਇਆ ਮੈਨੂੰ ਐਵੇਂ ਠਾ ਦਿੱਤਾ ਇਹਨੇ ਇੱਕ ਹੀ ਹੈ ਮੈਨੂੰ ਸੁਪਨਾ ਆਇਆ ਮੈਂ ਸੁਪਨਾ ਦੇਖਿਆ ਜਾਗ ਕੇ ਕਹਿ ਰਿਹਾ ਤੇ ਜੇ ਉਹ ਅਲੱਗ ਹੁੰਦਾ ਤੇ ਉਹ ਸੁਪਨਾ ਉਹਨੇ ਦੇਖਿਆ ਇਹਨੂੰ ਕਿੱਥੇ ਸਿਮਰਨ ਹੋ ਜਾਣਾ ਸੀ ਅਵਸਥਾ ਅਲੱਗ ਅਲੱਗ ਹੈ ਜੀਵ ਇੱਕ ਹੈ ਹਾਂ ਅਵਸਥਾ ਅਲੱਗ ਅਲੱਗ ਹੈ ਉਹ ਜਾਗਰਤ ਅਵਸਥਾ ਹੈ ਉਹ ਸਵਪਨ ਅਵਸਥਾ ਹੈ ਉਹ ਸੁਸ਼ੁਪਤੀ ਅਵਸਥਾ ਹੈ ਦੇਖਣ ਵਾਲਾ ਇੱਕ ਹੀ ਹੈ ਠੀਕ ਹੈ ਨਾ ਅਬ ਜਿਸ ਕਾਰਨ ਤੇ ਇਹੀ ਹੈ ਨਾ ਜਿਸ ਕਾਰਨ ਤੇ ਅੰਨੇ ਕਰਕੇ ਅਨੁਭਵ ਕਰੇ ਹੋਏ ਪਦਾਰਥ ਕਾ ਅੰਨੇ ਕੋ ਸਿਮਰਨ ਹੋਤਾ ਨਹੀਂ ਆਂਦਾ ਦੂਸਰੇ ਨੇ ਸੁਪਨਾ ਦੇਖਿਆ ਹੈ ਦੂਸਰੇ ਨੇ ਸਿਮਰਨ ਹੋ ਜਾਏ ਐਸੇ ਥੋੜੀ ਹੋ ਜਾਏਗਾ ਠੀਕ ਹੈ ਨਾ ਜੋ ਕਦਾਚਿਤ ਅੰਨੇ ਪੁਰਸ਼ ਕਰਕੇ ਅਨੁਭਵ ਅਨੁਭੂਤ ਪਦਾਰਥੋਂ ਕਾ ਅੰਨੇ ਕੋ ਸਿਮਰਨ ਹੋਤਾ ਹੋਵੇ ਤੋ ਚੈਤਰ ਨਾਮਾ ਪੁਰਸ਼ ਨੇ ਚੇਤਰ ਨਾਮਾ ਪੁਰਸ਼ ਕਰਕੇ ਅਨੁਭਵ ਕਰੇ ਹੋਏ ਪਦਾਰਥੋਂ ਕਾ ਮੈਤਰ ਨਾਮਾ ਪੁਰਸ਼ ਕੋ ਸਿਮਰਨ ਹੋਣਾ ਚਾਹੀਏ ਕੀ ਠੀਕ ਸਮਝ ਲੱਗ ਗਈ ਚੈਤਰ ਮਣੇ ਚੇਤਰ ਇੱਕ ਬੰਦੇ ਦਾ ਨਾਂ ਹੈ ਤਾਂ ਮੈਤਰ ਵੀ ਦੂਸਰੇ ਬੰਦੇ ਦਾ ਨਾਮ ਹੈ ਆਂਦਾ ਜਿਹੜਾ ਚੈਤਰ ਨੇ ਚੈਤਰ ਜਿਹੜਾ ਨਾਮਾ ਪੁਰਸ਼ ਹੈ ਉਹਨੇ ਪਦਾਰਥ ਦੇਖੇ ਤਾਂ ਮੈਤਰ ਨਾਮਾ ਪੁਰਸ਼ ਨੂੰ ਅਨੁਭਵ ਹੋ ਜਾਏਗਾ ਨਹੀਂ ਹੋਏਗਾ ਨਾ
ਉੱਥੇ ਅਲੱਗ ਅਲੱਗ
ਇਹ ਉਦਾਹਰਨ ਦੇ ਰਹੇ ਆ ਵੀ ਜਿਸ ਤਰ੍ਹਾਂ ਤੁਹਾਨੂੰ ਦਿੱਤੀ ਸੀ ਜਿਹੜੇ ਤੁਸੀਂ ਪਦਾਰਥ ਦਾ ਅਨੁਭਵ ਕੀਤਾ ਹੋਵੇ ਉਹ ਹੁਣ ਇਹਨਾਂ ਨੂੰ ਥੋੜੀ ਪਤਾ ਲੱਗ ਜਾਏਗਾ ਹਾਂ ਓਹੋ ਇਹ ਦ੍ਰਿਸ਼ਟਾਂਤ ਦੇ ਰਹੇ ਆ ਹਾਂ ਉਹ ਕਹਿ ਰਹੇ ਆ ਜੇ ਅਲੱਗ ਅਲੱਗ ਹੋਣ ਜੇ ਅਲੱਗ ਅਲੱਗ ਹੋਣ ਜੇ ਤਿੰਨੋ ਜੀਵ ਅਲੱਗ ਅਲੱਗ ਹੋਣ ਤੇ ਇਹਨੇ ਪਦਾਰਥ ਦਾ ਅਨੁਭਵ ਕੀਤਾ ਤੇ ਉਹਨੂੰ ਨਹੀਂ ਅਨੁਭਵ ਹੋਣਾ ਚਾਹੀਏ ਤੇ ਅਨੁਭਵ ਹੋ ਰਿਹਾ ਹੈ ਤੇ ਇਹਦਾ ਅਰਥ ਕੀ ਹੋਇਆ ਤਿੰਨੋ ਇੱਕ ਹੀ ਹੈ ਜੇ ਅਲੱਗ ਅਲੱਗ ਹੁੰਦੇ ਤੇ ਜਿਹੜੇ ਚੇਤਰ ਨੇ ਪਦਾਰਥ ਅਨੁਭਵ ਕੀਤੇ ਸੀ ਮੈਤਰ ਨੂੰ ਕਿੱਦਾਂ ਪਤਾ ਲੱਗ ਜਾਂਦਾ ਫਿਰ ਉਹ ਦੋਨੋਂ ਅਲੱਗ ਅਲੱਗ ਹੈ ਹਾਂ ਨਾ ਉਹ ਆਡਰ ਅੱਡ ਨੀ ਰੱਖੇ ਉਹਨੇ ਦ੍ਰਿਸ਼ਟਾਂਤ ਦਿੱਤਾ ਪ੍ਰਧਾਨ ਜੀ ਹਾਂ ਜੈਸੇ ਤੁਹਾਡਾ ਨਾਮ ਚੇਤਰ ਰੱਖਤਾ ਇਹਨਾਂ ਦਾ ਮੈਤਰ ਰੱਖ ਦਿੱਤਾ ਠੀਕ ਹੈ ਤੁਸੀਂ ਚੇਤਰ ਜੇ ਤੁਸੀਂ ਜਿਹੜੇ ਪਦਾਰਥ ਅਨੁਭਵ ਕੀਤੇ ਮੈਤਰ ਨੂੰ ਥੋੜੀ ਪਤਾ ਲੱਗ ਜਾਏ ਇਹ ਕਹਿ ਰਹੇ ਕਹਿੰਦਾ ਜੇ ਅਲੱਗ ਅਲੱਗ ਹੋਣ ਤੇ ਫਿਰ ਤੇ ਅਨੁਭਵ ਇੱਕ ਨੂੰ ਹੋ ਨੀ ਸਕਦਾ ਅਨੁਭਵ ਉਹ ਤਿੰਨਾਂ ਦਾ ਹੋ ਰਿਹਾ ਉਹ ਇੱਕ ਹੈ ਠੀਕ ਹੈ ਨਾ ਅਬ ਸਮਾਧਾਨ ਕਰ ਰਿਹਾ ਸੁਣ ਲਓ ਵਿਸ਼ਵ ਤੇਜਸ ਪ੍ਰਗਿਆ ਵਿਸ਼ਵ ਮੈਨੇ ਸਥੂਲ ਸਰੀਰ ਕਾ ਅਭਿਮਾਨੀ ਤੇਜਸ ਮੈਨੇ ਸਵਪਨ ਸਰੀਰ ਕਾ ਅਭਿਮਾਨੀ ਉਹ ਪ੍ਰਗਿਆ ਮੈਨੇ ਸੁਸ਼ੁਪਤੀ ਸਰੀਰ ਕਾ ਅਭਿਮਾਨੀ ਜੋ ਗਾਢ ਨਿੰਦਰਾ ਚ ਸੌਂ ਜਾਂਦਾ ਠੀਕ ਹੈ ਨਾ ਵਿਸ਼ਵ ਤੇਜਸ ਪ੍ਰਗਿਆ ਜਹ ਤੀਨੋ ਜੀਵ ਸਵਤੰਤਰ ਨਹੀਂ ਹੈ ਉਹਦਾ ਅਲੱਗ ਅਲੱਗ ਨਹੀਂ ਹੈ ਕਿੰਤੂ ਏਕ ਹੀ ਪ੍ਰਤਿਕ ਆਤਮਾ ਕੀ ਤੀਨੋ ਅਵਸਥਾ ਵਿਸ਼ੇਸ਼ ਹੈ ਜਹਾਂ ਠੀਕ ਕਰ ਲੋ ਏਕ ਹੀ ਪ੍ਰਤਿਕ ਆਤਮਾ ਕਰੋ ਜਹਾਂ ਆਤਮਾ ਨਹੀਂ ਹੈ ਆਰਮਾ ਆਤਮਾ ਕਰੋ ਇਹਨੂੰ ਰਾਧੇ ਨੂੰ ਕੱਟ ਦੋ ਆਤਮਾ ਕੀ ਤੀਨੋ ਹੋ ਗਿਆ ਵਿਸ਼ਵ ਤੇਜਸ ਪ੍ਰਗਿਆ ਜਹ ਤੀਨੋ ਜੀਵ ਸੁਤੰਤਰ ਨਹੀਂ ਹੈ ਕਿੰਤੂ ਏਕ ਹੀ ਪ੍ਰਤਿਕ ਆਤਮਾ ਕੀ ਤੀਨੋ ਅਵਸਥਾ ਵਿਸ਼ੇਸ਼ ਹੈ ਕਹਿੰਦਾ ਇੱਕ ਆਤਮਾ ਜਿਹੜੀ ਹੈ ਨਾ ਉਹਦੀਆਂ ਤਿੰਨ ਅਵਸਥਾ ਹੈ ਅਲੱਗ ਅਲੱਗ ਨਹੀਂ ਹੈ ਹਾਂ ਜਾਂ ਤੇ ਸੋ ਸਮਰਨ ਕੀ ਅਨੁਭੂਤ ਅਨੁਪੱਤੀ ਦੋਸ਼ ਪ੍ਰਾਪਤ ਹੋਵੇ ਨਹੀਂ ਤਾਂ ਜਿਸ ਜਿਸ ਪ੍ਰਕਾਰ ਤੇ ਵਿਸ਼ਵ ਆਦਿਕ ਤੀਨੋ ਏਕ ਹੀ ਜੀਵ ਆਤਮਾ ਕੀ ਅਵਸਥਾ ਵਿਸ਼ੇਸ਼ ਹੈ ਸੋ ਪ੍ਰਕਾਰ ਦਿਖਾਵੇ ਹੈ ਜੈਸੇ ਇੱਕ ਹੀ ਆਤਮਾ ਦੀ ਤਿੰਨ ਅਵਸਥਾ ਹੈ ਕਿਹੜੀ ਜਾਗਰਤ ਸਵਪਨ ਸੁਸ਼ੁਪਤੀ ਅੱਗੇ ਚੱਲ ਕੇ ਪੰਜ ਦੱਸਣਗੇ ਮੂਰਛਾ ਵੀ ਦੱਸਣਗੇ ਮਰਨ ਵੀ ਦੱਸਣਗੇ ਹਾਂ ਅਜੇ ਤਿੰਨ ਹੀ ਲੈ ਲਓ ਥੋੜਾ ਤਿੰਨਾਂ ਨੇ ਕੰਮ ਚਲਾ ਲਓ ਠੀਕ ਹੈ ਨਾ ਉਹ ਕੀ ਕਹਿ ਰਹੇ ਹੈ ਜੈਸੇ ਕਹਿੰਦਾ ਇੱਕ ਆਤਮਾ ਦੀ ਆਤਮਾ ਇੱਕ ਹੈ ਉਹਦੀ ਇਹ ਜਾਗਰਤ ਸਵਪਨ ਸੁਸ਼ੁਪਤੀ ਅਵਸਥਾ ਵਿਸ਼ੇਸ਼ ਹੈ ਸੋ ਦਿਖਾਵੇ ਹੈ ਠੀਕ ਹੈ ਉਹ ਅਬ ਹੁਣ ਦਿਖਾਏਗੇ ਕਿੱਥੇ ਚਲ ਗਿਆ ਹਾਂ ਸੋ ਦਿਖਾਵੇ ਹੈ ਏਕ ਹੀ ਸੋ ਜੀਵ ਆਤਮਾ ਜਾਗਰਤ ਅਵਸਥਾ ਵਿਸ਼ੇ ਵਿਅਸ਼ਟੀ ਸਥੂਲ ਸਰੀਰ ਸੂਕਸ਼ਮ ਸਰੀਰ ਕਾਰਨ ਅਵਿਦਿਆ ਇਨ ਤੀਨੋ ਕਾ ਅਭਿਮਾਨ ਨਹੀਂ ਹੁਆ ਵਿਸ਼ਵ ਇਸ ਨਾਮ ਕਰਕੇ ਕਹਿਆ ਜਾਵੇ ਹੈ ਅਬ ਸੁਣ ਲੈਣਾ ਉਹ ਕਹਿ ਰਿਹਾ ਇੱਕ ਜਿਹੜਾ ਜੀਵ ਹੈ ਉਹ ਕੀ ਕਰ ਰਿਹਾ ਵਿਅਸ਼ਟੀ ਸਥੂਲ ਸਰੀਰ ਵਿਅਸ਼ਟੀ ਸੂਕਸ਼ਮ ਸਰੀਰ ਔਰ ਅਵਿਦਿਆ ਇਹ ਤੀਨੋ ਦਾ ਜਦੋਂ ਅਭਿਮਾਨ ਹੋਏਗਾ ਉਦੋਂ ਹੋਏਗੀ ਕਿਹੜੀ ਅਵਸਥਾ ਜਾਗਰਤ ਅਵਸਥਾ ਹਾਂ ਤੀਨੋ ਨੀ ਹੁਣ ਸਾਡੇ ਵਿੱਚ ਹੁਣ ਆਪਣੇ ਚ ਕੀ ਦੇਖੋ ਅਨੁਭਵ ਕਰੋ ਸੂਕਸ਼ਮ ਸਰੀਰ ਨਹੀਂ ਹੈ ਜੇ ਸੂਕਸ਼ਮ ਸਰੀਰ ਨਹੀਂ ਹੋਵੇ ਤਾਂ ਦੇਖ ਕੈਸੇ ਰਹੇ ਸੀ ਸੁਣ ਕੈਸੇ ਰਹੇ ਸੀ ਹੈ ਨਾ ਸੂਕਸ਼ਮ ਸਰੀਰ ਤਾਂ ਹੈ ਹੀ ਆ ਤੇ ਅਵਿਦਿਆ ਮੈਂ ਕੁਛ ਨੀ ਜਾਣਦਾ ਅਵਿਦਿਆ ਵੀ ਹੈ ਤੀਨੋ ਹੈ ਕਿ ਨਹੀਂ ਇਸ ਟਾਈਮ ਤੀਨੋ ਹੈ ਤੇ ਇਸ ਟਾਈਮ ਇਸ ਜੀਵ ਦਾ ਕੀ ਨਾਮ ਹੋ ਗਿਆ ਵਿਸ਼ਵ ਠੀਕ ਹੈ ਇਤਨਾ ਤੇ ਹੋ ਗਿਆ ਅਬ ਆਗੇ ਚਲੋ ਸੋ ਔਰ ਸੋਈ ਸੋਈ ਹੀ ਜੀਵ ਆਤਮਾ ਸਵਪਨ ਅਵਸਥਾ ਵਿਸ਼ੇ ਉਹੀ ਜੀਵ ਆਤਮਾ ਜਿਹਦੀ ਇਹ ਜਿਹਦਾ ਇਹ ਨਾਂ ਰੱਖਦਾ ਕਿਹੜਾ ਵਿਸ਼ਵ ਉਹੀ ਆਤਮਾ ਸੋਈ ਹੀ ਜੀਵ ਆਤਮਾ ਸਵਪਨ ਅਵਸਥਾ ਵਿਸ਼ੇ ਸੂਕਸ਼ਮ ਸਰੀਰ ਕਾਰਨ ਵਿਦਿਆ ਸਥੂਲ ਕੋ ਛੱਡ ਦਿੱਤਾ ਉਹਨਾਂ ਸੂਕਸ਼ਮ ਸਰੀਰ ਕਾਰਨ ਵਿਦਿਆ ਇਨ ਦੋਨੋਂ ਕਾ ਅਭਿਮਾਨੀ ਹੁਆ ਤੇਜਸ ਇਸ ਨਾਮ ਕਰਕੇ ਕਿਹਾ ਜਾਵੇ ਹੈ ਕਿਉਂਕਿ ਸਥੂਲ ਸਰੀਰ ਕਿਉਂ ਛੱਡ ਦਿੱਤਾ ਕਿਉਂ ਸਥੂਲ ਸਰੀਰ ਤੇ ਪਿਆ ਮੰਜੇ ਤੇ ਤੇ ਸੁਪਨ ਵਿੱਚ ਉਹਨੇ ਵੱਖਰਾ ਹੀ ਸਰੀਰ ਰਚ ਲਿਆ ਉਹਦੇ ਨਾਲ ਵਿਵਹਾਰ ਕਰ ਰਿਹਾ ਉਹ ਠੀਕ ਹੈ ਔਰ ਸੋਈ ਹੀ ਜੀਵ ਆਤਮਾ ਸੁਸ਼ੁਪਤੀ ਅਵਸਥਾ ਵਿਸ਼ੇ ਏਕ ਕਾਰਨ ਅਵਿਦਿਆ ਕਾ ਅਭਿਮਾਨੀ ਹੁਆ ਪ੍ਰਗਿਆ ਇਸ ਨਾਮ ਕਰਕੇ ਕਿਹਾ ਜਾਵੇ ਹੈ ਉਹੀ ਖਾਲੀ ਅਵਿਦਿਆ ਦਾ ਅਭਿਮਾਨੀ ਤੇ ਕੀ ਕਹਿੰਦੇ ਨੇ ਪ੍ਰਗਿਆ ਨਾਮਾ ਜੀਵ ਔਰ ਸੋਈ ਹੀ ਜੀਵ ਆਤਮਾ ਸਮਾਧੀ ਅਵਸਥਾ ਵਿਸ਼ੇ ਸਥੂਲ ਸੂਕਸ਼ਮ ਕਾਰਨ इन तीनों शरीरों के अपमान से रहित होगा। समाधि च की होएगा, समाधि च की होएगा, किन्ने नहीं रहने, ना स्थूल ना सूक्ष्म ना कारण, कारण नष्ट होएगा बीज ते ताई दे शरीर जन्म मरण नष्ट होएगा, ते कारण केड़ा है अविद्या, वो भी नष्ट होगी ताई ना, तो नष्ट कदों होएगी समाधि च, वो दा नहीं नष्ट हो सकती, ठीक है ना। स्थूल सूक्ष्म कारण इन तीनों शरीर के अभिमान से रहित हुआ शुद्ध परमात्मा रूप होवे है, समाधि च शुद्ध परमात्मा रूप है वो,
मतलब अपने आप शरीर भी भूल जूगा,
ताही गल बननी है समाधि, ताही कहांगे जे शरीर नु याद रहा तो समाधि कित्थे लग जूगी, फिर समाधि लगनी भी नहीं, समाधि लगूगी कदों, आपां पूरे विश्व नु भूल जावांगे ताही समाधि लगे, नहीं तो समाधि नहीं लगती, क्यों इहदे नाल जुड़े रहे तो अगे आएगा, उपासना च कमी किनू कहिंदे आ, सब आएगा एक ग्रंथ च, कोई छड्डणी गल
नहीं, फिर सिमरति कित्थे जुड़ी होगी,
किस दा
समाधि वेले,
मैं ब्रह्म हूं, ਇਹਦੇ ਨਾਲ ਜੁੜੂਗੀ ਤਾਂ ਹੀ ਸਮਾਧੀ ਲੱਗੂਗੀ, ਅਵਿਦਿਆ ਤੋਂ ਰਹਿਤ ਹੋ
ਜੂ,
ਬਸ ਕੰਮ ਬਣ ਗਿਆ, ਇਹਨਾਂ ਦੇ ਕੰਮ ਹੈ, ਉਹਨੂੰ ਫਿਰ ਕੀ ਕਹਿੰਦੇ ਆ, ਚੌਥੀ ਅਵਸਥਾ ਕਿਹੜੀ ਦੱਸੀ ਸੀ ਵਿਚਾਰ ਚੰਦਰ ਦੇ ਵਿੱਚ, ਨਾ ਉਹਦੇ ਸਾਤਵੀਂ ਹੈ, ਚੌਥੀ ਅਵਸਥਾ ਕਿਹੜੀ ਸੀ, ਪਹਿਲਾਂ ਕਿਹੜੀ ਸੀ, ਸਰਵਣ ਮਨਨ ਨਿਰਧਿਆਸਨ, ਇਹ ਤਿੰਨ ਅਵਸਥਾ ਹੋ ਗਈਆਂ ਹੈ ਨਾ, ਫਿਰ ਸੱਤਾਪਤੀ ਪਦਾਰਥ ਭਵਾਨੀ ਤੂਰੀਆ ਸਮਸ਼ਕਤੀ, ਇਹ ਹੈ ਨਾ, ਇਹ ਤਿੰਨ ਅਵਸਥਾ ਜਿਹੜੀਆਂ ਸੰਸਾਰ ਚ, ਸਰਵਣ ਮਨਨ ਨਿਰਧਿਆਸਨ, ਉਹ ਨਿਰਧਿਆਸਨ ਕਰਦਿਆਂ ਕਰਦਿਆਂ ਜਦੋਂ ਨਿਰਧਿਆਸਨ ਦੀ ਪਰਪੱਕ ਅਵਸਥਾ ਹੋ ਗਈ ਤਾਂ ਉਹਨੂੰ ਕੀ ਕਵਾਂਗੇ, ਸਮਾਧੀ, ਤੇ ਨਿਰਧਿਆਸਨ ਕਿਹਨੂੰ ਕਹਿੰਦੇ ਆ, ਨਿਰਧਿਆਸਨ ਉਹਨੂੰ ਕਹਿੰਦੇ ਆ ਆਤਮਾਕਾਰ ਬਿਰਤੀ ਬਣਾਉਣੀ ਔਰ ਅਨਾਤਮਾਕਾਰ ਬਿਰਤੀਆਂ ਨੂੰ ਹਟਾਉਂਦੇ ਰਹਿਣਾ, ਅਨਾਤਮਾਕਾਰ ਮਾਨੇ ਸੰਸਾਰ, ਜਿਹੜੀ ਸੰਸਾਰ ਨੂੰ ਵਿਸ਼ੇ ਕਰਨ ਵਾਲੀ ਜਿਹੜੀ ਬਿਰਤੀ ਹੈ ਉਹਨੂੰ ਹਟਾਉਂਦੇ ਰਹਿਣਾ,
ਉਹਨੂੰ ਜੋੜਦੇ ਰਹਿਣਾ
ਤੇ ਉਧਰ ਨੂੰ ਲਾਉਂਦੇ ਰਹਿਣਾ,
ਬਾਰ ਬਾਰ ਕਰਨਾ,
ਬਾਰ ਬਾਰ ਕਰਨਾ, ਤੇ ਜਦੋਂ ਇਹ ਪੱਕ ਗਿਆ ਮਤਲਬ ਇੱਕ ਜਗ੍ਹਾ ਮਨ ਲੱਗ ਗਿਆ, ਵੀ ਫਿਰ ਹਟਾ ਨਹੀਂ ਰਹੇ, ਲੱਗ ਹੀ ਰਿਹਾ ਹੁਣ, ਉਹਨੂੰ ਕਹਿੰਦੇ ਸਮਾਧੀ, ਠੀਕ ਹੈ। ਜਦਪਿ ਜਹ ਜੀਵਾਤਮਾ ਏਕ ਸਥੂਲ ਸ਼ੀਰ ਮਾਤਰ ਕੇ ਅਭਿਮਾਨ ਤੇ ਹੀ ਵਿਸ਼ਵ ਸੰਗਿਆ ਕੁ ਪ੍ਰਾਪਤ ਹੋਵੇ ਹੈ, ਕਹਿੰਦਾ ਜਿਹੜਾ ਜੀਵ ਹੈ ਨਾ, ਜਦਪਿ ਜਹ ਜੀਵਾਤਮਾ ਏਕ ਸਥੂਲ ਸ਼ੀਰ ਮਾਤਰ ਕੇ ਅਭਿਮਾਨ ਤੇ, ਸਥੂਲ ਸਰੀਰ ਖਾਲੀ ਸਥੂਲ ਸਰੀਰ ਹੀ ਹੈ, ਉਹਦੇ ਅਭਿਮਾਨ ਤੇ ਮੈਂ ਇਹੀ ਹੂੰ, ਇਹਦੇ ਮਨ ਤੇ ਕੀ ਉਹਦਾ ਨਾਮ ਪੈ ਗਿਆ,
ਵਿਸ਼ਵਨਾਮਾ,
ਤਸਾ ਏਕ ਸੂਕਸ਼ਮ ਸ਼੍ਰੀ ਮਾਤਰ ਕੇ ਅਭਿਮਾਨ ਤੇ ਜੇ ਸੰਗਿਆ ਕੋ ਪ੍ਰਾਪਤ ਹੋਵੇ ਹੈ, ਤਥਾਪਿ ਇਹਾ ਸਥੂਲ ਸੂਕਸ਼ਮ ਕਾਰਨ ਇਨ ਤੀਨੋ ਸ਼ਰੀਰੋ ਕੇ ਅਭਿਮਾਨ ਤੇ ਜੋ ਜੀਵ ਆਤਮਾ ਕੀ ਵਿਸ਼ਵ ਸੰਗਿਆ ਕਹੀ ਹੈ, ਤਸਾ ਸੂਕਸ਼ਮ ਕਾਰਨ ਇਨ ਦੋਨੋ ਸ਼ਰੀਰੋ ਕੇ ਅਭਿਮਾਨ ਤੇ ਜੋ ਤੇਜਸ ਸੰਗਿਆ ਕਹੀ ਹੈ, ਸੋ ਤੁਮ ਪਦਾਰਥ ਕੇ ਸ਼ੋਧਨ ਵਿਸ਼ੇ ਉਪਯੋਗੀ ਜੋ ਅਨਵੇਂ ਵਤੀਰੇਕ ਹੈ ਤਿਸ ਕੇ ਜਾਣਨੇ ਵਾਸਤੇ ਕਹੀ ਹੈ, ਕਹਿੰਦਾ ਇਹਦੇ ਵਿੱਚ ਜਿਹੜੀਆਂ ਸੰਗਿਆ ਦੱਸਣ ਡਏ ਆ, ਵਿਸ਼ਵਨਾਮਾ ਜੀਵ ਹੈ, ਇਹ ਪ੍ਰਗਿਆਨਾਮਾ ਜੀਵ ਹੈ, ਇਹ ਜਿਹੜੇ ਤੂੰ ਦੱਸਣ ਡਏ ਆ, ਕਹਿੰਦੇ ਇਹ ਤੁਮ ਪਦਾਰਥ ਜਿਹੜਾ ਸ਼ੋਧਨ ਹੈ ਨਾ, ਉਹਦੇ ਵਾਸਤੇ ਦੱਸ ਰਹੇ ਆ, ਤੁਮ 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 ਹਾਂ ਉਹ ਬਾਣੀ ਚ ਹੈ ਨਾ, ਤਬ ਤਬ ਪ੍ਰਸਾਦ, ਤਬ ਪ੍ਰਸਾਦ ਹੈ ਨਾ, ਤਬ ਪ੍ਰਸਾਦ, ਤਬ ਨੀ ਉਹ ਤਬ ਪ੍ਰਸਾਦ, ਤੇ ਉਹਦੇ ਉੱਤੇ ਬਿੰਦੀ ਲਾ ਦੋ ਕੀ ਬਣੇਗਾ, ਤੁਮ, ਜੇ ਉਹਦੇ ਉੱਤੇ ਬਿੰਦੀ ਲਾ ਦੋਗੇ ਤੇ ਕੀ ਬਣੇਗਾ, ਤੁਮ, ਉਹ ਕਿਹੜਾ ਹੋ ਗਿਆ, ਤੁਮ ਬਣੇ ਜੀਵ ਦਾ ਵਾਚਕ ਹੋ ਜਾਏਗਾ ਫਿਰ ਬਿੰਦੀ ਲੈ ਕੇ, ਹਾਂ ਇਸ ਲਈ ਤਬ ਕਿਹਾ ਕਿ ਤਬ ਮੈਨੇ ਕਿ ਜਿਹੜੇ ਜਿਹਨੂੰ ਆਪਾਂ ਉਚਾਰਨ ਕਰ ਰਹੇ ਉਹ ਜੀਵ ਨਹੀਂ ਹੈ, ਹਾਂ ਗੁਰਬਾਣੀ ਦੇ ਅਰਥ ਐਵੇਂ ਥੋੜ੍ਹੀ ਲੱਗ ਜਾਣਗੇ, ਤਾਂ ਜੋ ਜੀਵ ਨੇ ਕਿਸੇ ਤੇ ਕੀ ਕਿਰਪਾ ਕਰ ਦੇਣੀ ਬਈ, ਤਾਂ ਪ੍ਰਸਾਦ ਕਹਿ ਰਹੇ ਹਾਂ ਵੀ ਤੇਰੀ ਕਿਰਪਾ ਦੇ ਨਾਲ ਤਾਂ ਪ੍ਰਸਾਦ ਸਲਈਏ, ਏਦਾਂ ਕਹਿੰਦੇ ਨੀ ਆਪਾਂ। ਤੇ ਤੁਹਾਡਾ ਅਰਥ ਕੀ ਹੋਇਆ ਜੇ ਉਹ ਤੇ ਬਿੰਦੀ ਲਾ ਦੇਊਗਾ ਜੀਵ ਦਾ ਵਾਚਕ ਹੋ ਜਾਏਗਾ, ਤੇ ਜੀਵ ਨੇ ਕੀ ਕਿਰਪਾ ਕਰਨੀ ਕਿਸੇ? ਬਸ ਹੁਣ ਤੁਸੀਂ ਹਿਸਾਬ ਲਾ ਲਓ। ਸੋ ਅਨਵੇ ਵਿਤਰੇਕ ਕਰ ਵਿਤਰੇਕ ਜੈ ਹੈ, ਵਿਤਰੇਕ ਜੈ ਹੈ ਜਾਗਰ ਅਨਵੇ ਮਣੇ ਹੁੰਦਾ ਸੰਬੰਧ, ਵਿਤਰੇਕ ਮਣੇ ਭੇਦ, ਅਨਵੇ ਮਣੇ ਸੰਬੰਧ, ਵਿਤਰੇਕ ਮਣੇ ਭੇਦ। ਅਨਵੇ ਵਿਤਰੇਕ ਦਿਖਾ ਰਹੇ ਹੁਣ ਕਿਹਦਾ? ਵਿਸ਼ਵਨਾਮਾ ਜੀਵ ਦਾ, ਤੇਜਸਨਾਮਾ ਜੀਵ ਦਾ, ਪ੍ਰਗਿਆਨਾਮਾ ਜੀਵ ਦਾ, ਇਹਨਾਂ ਦਾ ਆਪਸ ਵਿੱਚ ਵਿਤਰੇਕ ਹੈ। ਔਰ ਆਤਮਾ ਤਿੰਨਾਂ ਦੇ ਵਿੱਚ ਇੱਕ ਹੀ ਹੈ, ਉਹਦਾ ਵਿਤਰੇਕ ਨਹੀਂ ਹੈ, ਉਹਦਾ ਅਨਵੇ ਅਨਵੇ ਮਣੇ ਸੰਬੰਧ ਹੈ। ਜਾਗਰਤ ਵਿੱਚ ਆਤਮਾ ਨਹੀਂ ਹੈ, ਸਵਪਨ ਵਿੱਚ ਆਤਮਾ ਨਹੀਂ ਸੀ, ਸੁਸ਼ੁਪਤੀ ਵਿੱਚ ਆਤਮਾ ਨਹੀਂ ਸੀ, ਪਰ ਸੁਸ਼ੁਪਤੀ ਦੇ ਵਿੱਚ ਵਿਸ਼ਵਨਾਮਾ ਜਿਹੜਾ ਸਥੂਲ ਸਰੀਰ ਨਹੀਂ ਸੀ ਔਰ ਸੂਕਸ਼ਮ ਸਰੀਰ ਵੀ ਨਹੀਂ ਸੀ, ਉਹਦਾ ਵੀ ਅਭਾਵ ਹੋ ਗਿਆ। ਭੂਤ ਵਿਸ਼ ਵਰਤਮਾਨ ਨਹੀਂ ਹੁੰਦੇ, ਬਸ ਇਹੀ ਆ। ਹੁਣ ਭੂਤਕਾਲ ਚ ਮਾਤਮਾ ਨਹੀਂ ਹੈ, ਵਰਤਮਾਨ ਚ ਨਹੀਂ ਹੈ, ਵਿਸ਼ ਵਿੱਚ, ਵਿਸ਼ ਵਿੱਚ ਹੋਏਗੀ, ਹੈ ਨਾ ਜੀ। ਜੋ ਅਨਵੇ ਵਿਤਰੇਕ ਜੇ ਜਾਗਰਤ ਅਵਸਥਾ ਵਿਸ਼ੇ ਤੋ ਸਥੂਲ ਸੂਕਸ਼ਮ ਕਾਰਨ ਇਨ ਤਿੰਨੋਂ ਸਰੀਰੋਂ ਕਾ ਸਾਕਸ਼ੀ ਰੂਪ ਕਰਕੇ ਆਤਮਾ ਕਾ ਭਾਨ ਹੋਵੇ ਹੈ। ਆਂਦਾ ਹੁਣ ਅਨਵੇ ਵਿਤਰੇਕ ਸਮਝ ਲੈਣਾ, ਜਾਗਰਤ ਅਵਸਥਾ ਵਿਸ਼ੇ ਕੀ ਹੋ ਰਿਹਾ ਹੈ? ਸਥੂਲ ਸੂਕਸ਼ਮ ਕਾਰਨ ਇਨ ਤਿੰਨੋਂ ਸਰੀਰੋਂ ਕਾ ਸਾਕਸ਼ੀ ਆਤਮਾ ਹੈ, ਐਸਾ ਭਾਨ ਮਣੇ ਪ੍ਰਤੀਤ ਹੋ ਰਿਹਾ। ਹੁਣ ਜਾਗਰਤ ਵਿੱਚ ਮੈਂ ਸਾਕਸ਼ੀ ਹੂੰ, ਤੇ ਕਿਹਦਾ ਸਾਕਸ਼ੀ ਹੂੰ? ਇਸ ਵੇਲੇ ਤਿੰਨ ਸਰੀਰ ਇਹਦੇ ਵਿੱਚ, ਕਿਹੜਾ? ਵਿਸ਼ਵਨਾਮਾ ਜੀਵ ਵੀ ਹੈ, ਪ੍ਰਗਿਆਨਾਮਾ ਜੀਵ ਵੀ ਹੈ, ਔਰ ਅਵਿਦਿਆ ਵੀ ਤਾਂ ਹੈ ਹੀ ਹੈ। ਇਸ ਵੇਲੇ ਕੀ ਕਹਿ ਰਿਹਾ ਉਹ? ਮੈਂ ਇਸ ਸਰੀਰ ਦਾ ਸਾਕਸ਼ੀ ਹੋਣ ਦਾ ਮਤਲਬ ਕੀ ਕਹਿਤਾ? ਮੈਂ ਤਿੰਨਾਂ ਸਰੀਰਾਂ ਦਾ ਸਾਕਸ਼ੀ ਹੋ, ਤਿੰਨਾਂ ਨੂੰ ਜਾਣਦਾ, ਠੀਕ ਹੈ ਨਾ। ਦੇਖੋ ਸਥੂਲ ਸੂਕਸ਼ਮ ਕਾਰਨ ਇਨ ਤਿੰਨੋਂ ਸਰੀਰੋਂ ਕਾ ਸਾਕਸ਼ੀ ਰੂਪ ਕਰਕੇ ਆਤਮਾ ਕਾ ਭਾਨ ਹੋਵੇ ਹੈ। ਔਰ ਸਵਪਨ ਅਵਸਥਾ ਵਿਸ਼ੇ ਸੂਕਸ਼ਮ ਕਾਰਨ ਇਨ ਦੋਨੋਂ ਸਰੀਰੋਂ ਕਾ ਸਾਕਸ਼ੀ ਰੂਪ ਕਰਕੇ ਆਤਮਾ ਕਾ ਭਾਨ ਹੋਵੇ ਹੈ। ਕਿਉਂ? ਸਵਪਨ ਵਿੱਚ ਸਥੂਲ ਸਰੀਰ ਨਹੀਂ ਰਿਹਾ, ਸਥੂਲ ਸਰੀਰ ਤਾਂ ਮੰਜੇ ਤੇ ਪਿਆ, ਸਪਨਾ ਤਾਂ ਆਪਾਂ ਹੋਰ ਕਿਸੇ ਨਾਲ ਦੇਖ ਰਹੇ ਹਾਂ, ਠੀਕ ਹੈ ਨਾ। ਔਰ ਸੁਸ਼ੁਪਤੀ ਅਵਸਥਾ ਵਿਸ਼ੇ ਤੋਂ ਇੱਕ ਅਵਿਦਿਆ ਰੂਪ ਕਾਰਨ ਸਰੀਰ ਕਾ ਸਾਕਸ਼ੀ ਰੂਪ ਕਰਕੇ ਆਤਮਾ ਕਾ ਭਾਨ ਹੋਵੇ ਹੈ। ਆਤਮਾ ਤਿੰਨਾਂ ਵਿੱਚ ਨਹੀਂ, ਜਾਗਰਤ ਵਿੱਚ ਹੀ ਹੈ, ਸਵਪਨ ਵਿੱਚ ਵੀ, ਸੁਸ਼ੁਪਤੀ ਵਿੱਚ ਵੀ, ਠੀਕ ਹੈ ਨਾ। ਔਰ ਸਮਾਧੀ ਅਵਸਥਾ ਵਿਸ਼ੇ ਤੋਂ ਸ਼ੁੱਧ ਸਵਪ੍ਰਕਾਸ਼ ਚੇਤਨ ਰੂਪ ਕਰਕੇ ਆਤਮਾ ਕਾ ਭਾਨ ਹੋਵੇ ਹੈ। ਜੈ ਹੀ ਆਤਮਾ ਕਾ ਜਾਗਰਤ ਸਵਪਨ ਸੁਸ਼ੁਪਤੀ ਸਮਾਧੀ ਇਨ ਚਾਰ ਅਵਸਥਾ ਵਿਸ਼ੇ ਅਨਵੇ ਮਣੇ ਸੰਬੰਧ ਹੈ। ਆਤਮਾ ਚਾਰਾਂ ਅਵਸਥਾ ਵਿੱਚ ਹੈ ਔਰ ਅਵਸਥਾ ਇੱਕ ਦੂਜੇ ਵਿੱਚ ਨਹੀਂ ਹੈ। ਜਦੋਂ ਹੁਣ ਜਾਗ ਰਹੇ ਹਾਂ, ਹੁਣ ਆਪਾਂ ਨਾ ਸਪਨ ਦੇਖ ਰਹੇ ਹਾਂ ਨਾ ਸੁੱਤੇ ਪਏ ਹਾਂ, ਦੋ ਅਵਸਥਾ ਹੈ ਸਾਡੇ 'ਚ, ਉਹਨਾਂ ਦਾ ਅਭਾਵ ਨਹੀਂ ਹੈ। ਅਤੇ ਜਦੋਂ ਆਪਾਂ ਸਵਪਨ 'ਚ ਚਲ ਜਾਂਗੇ, ਉਦੋਂ ਨਾ ਜਾਗਰਤ ਰਹੇਗੀ ਨਾ ਸੁਸ਼ੁਪਤੀ ਰਹੇਗੀ। ਅਤੇ ਜਦੋਂ ਗਾੜ ਨਿੰਦਰ 'ਚ ਸੌਂ ਜਾਵਾਂਗੇ, ਉਦੋਂ ਪਹਿਲੀਆਂ ਦੋ ਨਹੀਂ ਰਹਿਣਗੀਆਂ, ਜਾਗਰਤ ਔਰ ਸਵਪਨ। ਅਵਸਥਾ ਦਾ ਆਪਸ ਵਿੱਚ ਭੇਦ ਹੈ, ਆਤਮਾ ਸਭ ਦੇ ਵਿੱਚ ਇੱਕ ਹੈ, ਠੀਕ ਹੈ ਨਾ। ਬਲਬ ਨਹੀਂ ਲਾਏ ਹੁੰਦੇ, ਇਹ ਆਪਾਂ ਦਿਨ ਵਾਲਾ ਬਲਬ ਹੈ, ਇਹ ਰਾਤ ਵਾਲਾ ਬਲਬ ਹੈ ਜੀਰੋ ਦਾ, ਇਹ ਰਾਤ ਨੂੰ ਜਲਾਵਾਂਗੇ, ਇਹ ਦਿਨੇ ਜਲਾਵਾਂਗੇ, ਦਿਨੇ ਮਣੇ ਰਾਤ ਨੂੰ, ਇਹ ਸੌਣ ਜਦੋਂ ਆਪਾਂ ਸੌਵਾਂਗੇ ਉਦੋਂ ਜੀਰੋ ਦਾ ਜਲਾਵਾਂਗੇ, ਰਾਤ ਨੂੰ ਜਲਾਵਾਂਗੇ, ਕਿਹੜਾ ਦੂਸਰਾ? ਜਦੋਂ ਪੜ੍ਹਨਾ ਹੋਏ ਜਾਂ ਬੈਠਣਾ ਹੋਏ ਉਦੋਂ ਵੱਡਾ ਬਲਬ ਜਲੇਗਾ, ਅਤੇ ਜਦੋਂ ਸੌਣਾ ਆਪਾਂ ਪੈਣਾ ਵਾ, ਵੱਡੇ ਨੂੰ ਬੰਦ ਕਰਕੇ ਛੋਟੇ ਨੂੰ ਜਲਾ ਦਾਂਗੇ। ਬਿਜਲੀ ਵੀ ਉਹਨਾਂ 'ਚ ਅਲੱਗ ਅਲੱਗ ਹੈ, ਬਿਜਲੀ ਇੱਕ ਆ, ਭਾਵੇਂ ਤੁਸੀਂ ਜਿੰਨੇ ਮਰਜ਼ੀ ਬਲਬ ਲਾ ਲਓ, ਇਹੀ ਆਤਮਾ ਇੱਕ ਹੀ ਹੈ, ਅਵਸਥਾ ਦਾ ਭੇਦ ਹੈ। ਔਰ ਸਵਪਨ ਅਵਸਥਾ ਵਿਸ਼ੇ ਜਾਗਰਤ ਕੇ ਸਥੂਲ ਸਰੀਰ ਕਾ ਭਾਨ ਹੋਤਾ ਨਹੀਂ। ਕਹਿੰਦਾ ਸਵਪਨ ਵਿੱਚ ਕੀ ਹੁੰਦਾ? ਸਵਪਨ ਵਿੱਚ ਜਾਗਰਤ ਜਿਹੜਾ ਜਿਹੜਾ ਸਰੀਰ ਹੈ, ਕਿਹੜਾ? ਸਥੂਲ ਸਰੀਰ, ਉਹਦਾ ਭਾਨ ਨਹੀਂ ਹੋਤਾ। ਔਰ ਸੁਸ਼ੁਪਤੀ ਅਵਸਥਾ ਵਿਸ਼ੇ ਸਵਪਨ ਕੇ ਸੂਕਸ਼ਮ ਸਰੀਰ ਕਾ ਵੀ ਭਾਨ ਹੋਤਾ ਨਹੀਂ। ਔਰ ਸਮਾਧੀ ਅਵਸਥਾ ਵਿਸ਼ੇ ਸੁਸ਼ੁਪਤੀ ਕੇ ਕਾਰਨ ਸਰੀਰ ਕਾ ਵੀ ਭਾਨ ਹੋਤਾ ਨਹੀਂ। ਸਮਾਧੀ 'ਚ ਕਾਰਨ ਸੀ ਜਾਂ ਉਹਦਾ ਵੀ ਪ੍ਰਤੀਤ ਨਹੀਂ ਹੁੰਦਾ। ਜੈ ਹੀ ਸੂਲ ਸੂਕਸ਼ਮ ਕਾਰਨ ਇਨ ਤੀਨੋ ਸਰੀਰੋਂ ਕਾ ਵਿਤਰੇਕ ਹੈ, ਵਿਤਰੇਕ ਮੈਨੇ ਭੇਦ ਹੈ, ਆਪਸ ਵਿੱਚ ਭੇਦ ਹੈ, ਜਾਗਰਤ ਅਵਸਥਾ, ਸਵਪਨ ਅਵਸਥਾ, ਸੁਸ਼ੁਪਤੀ ਅਵਸਥਾ, ਇੱਕ ਰਹੇਗੀ, ਦੂਸਰੀਆਂ ਦੋ ਨਹੀਂ ਰਹਿਣਗੀਆਂ। ਆਤਮਾ ਸਾਰਿਆਂ ਦੇ ਵਿੱਚ ਇੱਕ ਹੈ। ਜੈਸੇ ਇੱਕ ਹੋਰ ਦ੍ਰਿਸ਼ਟਾਂਤ, ਜੈਸੇ ਫੁੱਲ ਹੈ ਨਾ, ਫੁੱਲਾਂ ਦੀ ਮਾਲਾ, ਫੁੱਲ ਅਲੱਗ ਅਲੱਗ ਹੈ ਪਰ ਜਿਹੜਾ ਧਾਗਾ ਜਿਹੜਾ ਹੈ ਉਹ ਇੱਕ ਹੈ। ਫੁੱਲਾਂ ਦਾ ਆਪਸ ਵਿੱਚ ਭੇਦ ਹੈ, ਇਹ ਫੁੱਲ ਅਲੱਗ, ਇਹ ਫੁੱਲ ਅਲੱਗ, ਇਹ ਫੁੱਲ ਅਲੱਗ, ਤੇ ਧਾਗੇ ਨਾਲ ਵੀ ਭੇਦ ਹੈ, ਇਹ ਧਾਗਾ ਹੈ, ਇਹ ਫੁੱਲ ਹੈ, ਪਰ ਧਾਗੇ ਦਾ ਸਾਰਿਆਂ ਫੁੱਲਾਂ ਨਾਲ ਸੰਬੰਧ ਹੈ, ਧਾਗੇ ਦਾ ਪ੍ਰਤੀਕ ਫੁੱਲ ਦੇ ਨਾਲ ਸੰਬੰਧ ਹੈ। ਇਹੀ ਹਾਲ ਆਤਮਾ ਦਾ, ਆਤਮਾ ਧਾਗੇ ਦੀ ਤਰ੍ਹਾਂ ਹੈ, ਤਾਂ ਹੀ ਉਹਨੂੰ ਕਹਿੰਦੇ ਸੂਤਰ ਆਤਮਾ। ਸੂਤਰ ਕੀ ਤਰ੍ਹਾਂ, ਸਾਰਿਆਂ ਦੇ ਨਾਲ ਉਹਦਾ ਸੰਬੰਧ ਹੈ। ਔਰ ਫੁੱਲ ਜਿਹੜੇ ਆ, ਹੁਣ ਇਹ ਦੇਖ ਲਓ, ਇਹ ਫੁੱਲ ਅਲੱਗ ਹੈ, ਇਹ ਫੁੱਲ ਅਲੱਗ ਹੈ, ਇਹ ਫੁੱਲ ਅਲੱਗ, ਇਹ ਅਲੱਗ, ਇਹ ਅਲੱਗ ਅਲੱਗ, ਆਤਮਾ ਸਾਰਿਆਂ ਦੇ ਵਿੱਚ ਇੱਕ ਹੈ, ਘੱਟ ਘੱਟ ਮੇ ਹਰ ਜੂ ਵਸੇ, ਉਹ ਸਾਰਿਆਂ 'ਚ ਇੱਕ ਹੈ। ਔਰ ਜਾਗਰਤ ਅਵਸਥਾ, ਸਵਪਨ ਅਵਸਥਾ, ਸੁਸ਼ੁਪਤੀ ਅਵਸਥਾ, ਇਹ ਅਵਸਥਾ ਅਲੱਗ ਅਲੱਗ ਹੈ, ਆਤਮਾ ਉਹਨਾਂ ਦੇ ਵਿੱਚ, ਆਤਮਾ ਦਾ ਸਾਰਿਆਂ ਦੇ ਨਾਲ ਕੀ ਹੋ ਗਿਆ ਅਨਵੇ, ਔਰ ਅਵਸਥਾ ਦਾ ਆਪਸ ਵਿੱਚ ਕੀ ਹੋ ਗਿਆ ਵਿਤਰੇਕ। ਠੀਕ, ਤਹਾਂ ਸਰਵ ਅਨਾਤਮਾਕਾਰ ਬਿਰਤੀਓਂ ਤੇ ਰਹਿਤ ਹੋਏ ਕੇ ਜਾਂ ਚਿੱਤ ਕੀ ਕੇਵਲ ਆਤਮਾ ਆਤਮਾਕਾਰ ਅਵਸਥਾ ਹੈ ਤਾਂ ਕਾ ਨਾਮ ਸਮਾਧੀ ਹੈ। ਸਮਾਧੀ ਕੀ ਪਰਿਭਾਸ਼ਾ ਸੁਣ ਲਓ, ਸਮਾਧੀ ਕਿਹਨੂੰ ਕਹਿੰਦੇ ਆ, ਸਰਵ ਅਨਾਤਮਾਕਾਰ ਬਿਰਤੀਓਂ ਤੇ ਰਹਿਤ ਹੋਏ ਕੇ, ਸਰਵ ਅਨਾਤਮਾਕਾਰ ਮੈਨੇ ਸਾਰੀਆਂ ਸੰਸਾਰ ਨੂੰ ਵਿਸ਼ੇ ਕਰਨ ਵਾਲੀਆਂ ਜਿਹੜੀਆਂ ਬਿਰਤੀਆਂ ਹੈ ਉਹਨਾਂ ਸਾਰੀਆਂ ਦਾ ਤਿਆਗ ਕਰਕੇ ਚਿੱਤ ਕੀ ਕੇਵਲ ਆਤਮਾਕਾਰ ਅਵਸਥਾ ਹੈ ਤਾਂ ਕਾ ਨਾਮ ਸਮਾਧੀ ਹੈ, ਉਹਨੂੰ ਕਹਿੰਦੇ ਸਮਾਧੀ। ਬਿਲਕੁਲ ਸਪਸ਼ਟ ਕਰ ਦਿੱਤਾ, ਇਸ ਸਮਾਧੀ ਅਵਸਥਾ ਵਿਸ਼ੇ ਇਸ ਪੁਰਸ਼ ਕਾ ਦੇਹ ਆਦਿਕ ਸਰਵ ਪਦਾਰਥੋਂ ਵਿਸ਼ੇ ਅਭਿਮਾਨ ਨਿਵਿਰਤ ਹੋ ਜਾਵੇ ਹੈ। ਸਮਾਧੀ ਕਾਲ ਦੇ ਵਿੱਚ ਇਹਨੂੰ ਕਹਿੰਦੇ ਅਹੰਕਾਰ ਛੱਡੋ, ਏਦਾਂ ਛੱਡਿਆ ਜਾਏਗਾ, ਜਿੰਦਾ ਜੀ ਛੱਡ ਕੇ ਦੱਸੇ ਕੋਈ, ਜਿੰਨਾ ਚਿਰ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਅਹੰਕਾਰ ਛੱਡ ਕੇ ਦੱਸੇ ਕੋਈ, ਛੱਡਿਆ ਨਹੀਂ ਜਾਂਦਾ, ਓਦਾਂ ਜਿੰਨਾ ਮਰਜ਼ੀ ਕਰਦਾ ਰਹੇ, ਉਹ ਚੱਲ ਆਪਾਂ ਤੇ ਸੇਵਾਦਾਰ ਹੀ ਹਾਂ, ਉਹ ਦੂਸਰੀ ਗੱਲ, ਉਹ ਦੂਸਰੀ ਗੱਲ ਆ, ਪਰ ਜਿਹੜਾ ਅਭਿਮਾਨ ਐਸੇ ਨਿਵਿਰਤ ਹੋਏਗਾ ਜੀ, ਜਿਹਨੂੰ ਹੰਕਾਰ ਕਹਿੰਦੇ। ਠੀਕ ਹੈ ਨਾ, ਕੈਸੇ, ਇਸ ਸਮਾਧੀ ਅਵਸਥਾ ਵਿਸ਼ੇ ਇਸ ਪੁਰਸ਼ ਕਾ ਦੇਹ ਆਦਿਕ ਸਰਵ ਪਦਾਰਥੋਂ ਵਿਸ਼ੇ, ਪਹਿਲਾਂ ਦੇਹ ਲਈ ਆ, ਪਹਿਲਾਂ ਇਹ ਚ ਹੋਊਗਾ ਨਿਵਰਤ, ਤਾਂ ਹੀ ਗੱਲ ਬਣੂਗੀ, ਹਾਂ ਮੁੱਖ ਤੇ ਇਹਦੇ ਨਾਲ ਹੀ ਆ ਅਭਿਮਾਨ, ਮੈਂ ਹੂੰ ਮੈਂ ਹੂੰ। ਠੀਕ ਹੈ ਨਾ, ਪਦਾਰਥੋਂ ਵਿਸ਼ੇ ਅਭਿਮਾਨ ਨਿਵਰਤ ਹੋ ਜਾਵੇ ਹੈ, ਜਾਂ ਤੇ ਤਾਂ ਸਮਾਧੀ ਅਵਸਥਾ ਵਿਸ਼ੇ ਇਸ ਸਥੂਲ ਆਦਿਕ ਤੀਨੋ ਸਰੀਰੋਂ ਕਾ ਵਿਤਰੇਕ ਹੀ ਹੋਵੇ ਹੈ, ਔਰ ਤਾਂ ਸਮਾਧੀ ਅਵਸਥਾ ਵਿਸ਼ੇ ਜਹ ਜੀਵ ਸਰਵ ਅਭਿਮਾਨ ਤੇ ਰਹਿਤ ਹੋਣੇ ਤੇ ਸ਼ੁੱਧ ਪਰਮਾਤਮਾ ਰੂਪ ਹੀ ਹੋਵੇ ਹੈ। ਤਾਂ ਜੋ ਜੋ ਪਦਾਰਥ ਵਿਆਵ੍ਰਿਤ ਹੋਵੇ ਹੈ ਸੋ 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 ਸਰਵ ਅਨਾਤਮਾ ਹੀ ਹੋਵੇ ਹੈ, ਔਰ ਜੋ ਸਰਵਤਰ ਅਨਵਿਤ ਹੋਵੇ ਹੈ ਸੋ ਆਤਮਾ ਹੀ ਹੋਵੇ, ਆਤਮ ਅਨਵਿਤ ਮੈਂ ਸੰਬੰਧਿਤ। ਠੀਕ ਹੈ, ਅਲੱਗ ਅਲੱਗ ਭੇਦ, ਭੇਦ ਵਾਲੇ, ਹਾਂ ਭੇਦ ਵਾਲੇ ਜਿਹੜੇ ਪਦਾਰਥ ਆ, ਭੇਦ ਵਾਲੇ ਨੇ, ਹੁਣ ਇਹਦਾ ਭੇਦ ਇਹਦੇ ਨਾਲ ਨਹੀਂ ਹੈ, ਇਹਦਾ ਭੇਦ ਇਹਦੇ ਨਾਲ ਆ, ਇਹਦਾ ਭੇਦ ਇਹਦੇ ਨਾਲ ਆ, ਇਹਦਾ ਭੇਦ ਉਹਦੇ ਨਾਲ ਆ, ਇਹ ਅਨਾਤਮਾ ਹੋਵੇ ਸਭ, ਸੋ ਅਨਾਤਮਾ ਹੀ ਹੋਵੇ ਹੈ। ਜਾਂ ਪ੍ਰਕਾਰ ਕੇ ਨਿਸ਼ਚੇ ਕਾ ਨਾਮ ਤਮ ਪਦਾਰਥ ਸ਼ੋਧਨ ਹੈ, ਇਹ ਹੈ ਤਮ ਪਦਾਰਥ ਸ਼ੋਧਨ, ਐਸਾ ਨਿਸ਼ਚੇ ਹੋ ਜਾਣਾ, ਦ੍ਰਿੜ ਨਿਸ਼ਚੇ ਹੋ ਜਾਣਾ, ਸਮਝ ਲਓ ਤੁਸੀਂ ਕੀ ਕਰ ਲਿਆ, ਤਮ ਪਦਾਰਥ ਦਾ ਸ਼ੋਧਨ ਕਰ ਲਿਆ। ਸੋ ਤਮ ਪਦਾਰਥ ਸ਼ੋਧਨ ਤਾਂ ਪੂਰਵ ਉਕਤ ਅਨਵੇ ਵਿਚਰੇਕ ਕਰਕੇ ਹੀ ਸਿੱਧ ਹੋਵੇ ਹੈ। ਇਤੀ ਅਬ ਤਾਂ ਉਕਤ ਜੀਵ ਆਤਮਾ ਕੇ ਜਾਗਰਤ ਸਵਪਨ ਸੁਸ਼ੁਪਤੀ ਮੂਰਛਾ ਮਰਨ ਜੈ ਪਾਂਚ ਅਵਸਥਾ ਕਾ ਨਿਰੂਪਣ ਕਰੇ ਹੈ। ਵਿਚਾਰ ਸਾਗਰ ਚ ਕਿਤਨੀ ਆਏ ਸੀ, ਤਿੰਨ, ਜਾਗਰਤ ਸਵਪਨ ਸੁਸ਼ੁਪਤੀ, ਇਹ ਚ ਪੰਜ ਦੱਸ ਰਹੇ ਆ, ਮਰਨ ਔਰ ਮੂਰਛਾ ਵੀ ਲੈ ਲਈ ਇਹਨਾਂ ਨੇ, ਕਹਿੰਦਾ ਉਹ ਵੀ ਤਾਂ ਅਵਸਥਾ ਹੈ, ਮਰਨ ਵੀ ਵਸਦਾ ਹੈ, ਮੂਰਛਾ ਵੀ ਵਸਦਾ ਹੈ, ਜੇ ਹੋਵੇ ਨਾ ਤਾਂ ਫਿਰ ਆਵੇ ਕਿਉਂ? ਜੇ ਆ ਰਹੀ ਹੈ ਵਿਵਸ਼ੀ ਤਾਂ ਹੀ ਹੁੰਦੀ ਆ, ਉਹ ਅਵਸਥਾ ਹੈ ਹੀ ਆ ਨਾ ਫਿਰ, ਤੇ ਫਿਰ ਉਹਦਾ ਵੀ ਤਾਂ ਦੱਸਣਾ ਚਾਹੀਏ। ਜਿੰਨੇ ਜਿੰਨੇ ਉੱਤੇ ਚੜ੍ਹਦੇ ਜਾਓਗੇ ਨਾ ਉਹ ਕੰਮ ਖੁੱਲਦਾ ਜਾਏਗਾ। ਹਾਂ ਇਕਦਮ ਹੀ ਹੁਣ ਕਿਸੇ ਨੂੰ ਸਭ ਕੁਛ ਦੱਸ ਦੋ ਤੇ ਉਹਦੇ ਉਹਦੀ ਬੁੱਧੀ ਖਰਾਬ ਹੋ ਜਾਏਗੀ।
ਹਾਂ
ਕੋਈ ਬਿਲਕੁਲ ਕੰਗਾਲ ਹੈ, ਬਿਲਕੁਲ ਗਰੀਬ ਆਦਮੀ ਹੈ, ਉਹਦੇ ਸਾਹਮਣੇ ਲਿਆ ਕੇ 5 ਕਰੋੜ ਰੱਖ ਦੋ ਇਕਦਮ ਚੱਕ ਬਈ, ਉਹ ਜਾਂ ਸ਼ਾਮਾਂ ਨੂੰ ਮਰ ਜੂ ਜਾਂ ਪਾਗਲ ਹੋ ਜੂ। ਪੈਸਾ ਤਾਂ ਦੇਖਿਆ ਨੀ ਉਹਨੇ ਵਿਚਾਰੇ ਨੇ, ਇਕਦਮ ਇੰਨੇ ਨੋਟ ਦੇਖ ਲਏ ਤੇ ਸਮਝੋ ਉਹ ਗਿਆ। ਉਹ ਪੈਸੇ ਨੀ ਦੇ ਤੇ ਉਹਨੂੰ ਮ੍ਰਿਤੂ ਦੇ ਦਿੱਤੀ। ਖੁਸ਼ੀ ਨੀ ਸੰਭਾਲੀ ਜਾਂਦੀ ਬਈ, ਖੁਸ਼ੀ ਨੂੰ ਸਹਿਣ ਕਰਨਾ ਵੀ ਦਿਲ ਚਾਹੀਏ, ਦੁੱਖ ਨੂੰ ਸਹਿਣ ਕਰਨਾ ਵੀ ਦਿਲ ਚਾਹੀਏ। ਇਸ ਵਾਸਤੇ ਖੁਸ਼ੀ, ਇਸ ਵਾਸਤੇ ਉਹ ਥੋੜੇ ਥੋੜੇ ਦੱਸ ਰਹੇ ਆ ਇੱਕ ਇੱਕ ਕਰਕੇ, ਸਟੈਪ ਬਾਈ ਸਟੈਪ, ਠੀਕ ਹੈ ਨਾ। ਜਹ ਪੰਚ ਅਵਸਥਾ ਨਿਰੂਪਣ ਕਰੇ ਹੈ ਤਹਾਂ ਪੂਰਵ ਕਥਨ ਕਰੇ ਜੇ ਸਰੋਤਰਾ ਆਦਿਕ ਇੰਦਰੀਓ ਕੇ ਦਿਗ ਆ ਦਿਗ ਦਿਗ ਵਾਤ ਦੇਵ ਦੇਵਤਾ ਆਦਿਕ ਅਧਿਸ਼ਠਾਤਾ ਦੇਵਤਾ ਹੈ, ਤਿੰਨ ਦੇਵਤਾਓ ਕਰਕੇ ਅਨੁਗ੍ਰਹਿਤ ਸਰੋਤਰ ਸਰੋਤਰ ਆਦਿਕ ਇੰਦਰੀਓ ਕਰਕੇ ਸ਼ਬਦ ਆਦਿਕ ਵਿਸ਼ਿਓ ਕਾ ਅਨੁਭਵ ਇਸ ਪੁਰਸ਼ ਕੋ ਜਿਸ ਅਵਸਥਾ ਵਿਸ਼ੇ ਹੋਵੇ ਹੈ ਸਾ ਅਵਸਥਾ ਜਾਗਰਤ ਅਵਸਥਾ ਕਹੀ ਜਾਵੇ ਹੈ। ਕੀ ਕਹਿ ਰਹੇ ਹੋ? ਪਾਉਂਦਿਆ ਇਸ ਪੁਰਸ਼ ਕੋ ਸਰੋਤਰ ਇੰਦਰੀਆ ਜਿਹੜੀ ਹੈ, ਮੈਂ ਸਰੋਤਰ ਆਦਿਕ ਕਿਹਾ ਨਾ, ਸਾਰੀਆਂ ਇੰਦਰੀਆਂ ਅੰਤਾ ਕਰਨ ਮਨ ਬੁੱਧੀ ਇਹ ਇਹਨਾਂ ਔਰ ਦੇਵਤਿਆਂ ਦਾ ਵੀ ਜਿਹੜੀ ਅਵਸਥਾ ਦੇ ਵਿੱਚ ਤੁਹਾਨੂੰ ਅਨੁਭਵ ਹੋਵੇ ਉਹਨੂੰ ਕੀ ਕਵਾਂਗੇ? ਜਾਗਰਤ ਅਵਸਥਾ। ਹੁਣ ਪੂਰਾ ਗਿਆਨ ਹੋ ਰਿਹਾ ਨਾ, ਇਹ ਮੇਰੀ ਅੱਖ ਹੈ, ਇਹ ਮੇਰਾ ਨੱਕ ਹੈ, ਇਹ ਮੇਰਾ ਕੰਨ ਹੈ, ਇਹ ਅੱਖ ਕੰਮ ਕਰ ਰਹੀ ਕਿ ਨਹੀਂ ਕਰ ਰਹੀ, ਇਹ ਕੰਨ ਮੇਰਾ ਘੱਟ ਸੁਣਦਾ, ਇਹ ਜ਼ਿਆਦਾ ਸੁਣਦਾ, ਇਹ ਅੱਖ ਮੇਰੀ ਘੱਟ ਪ੍ਰਕਾਸ਼ ਹੈ, ਇਹ 'ਚ ਜ਼ਿਆਦਾ ਹੈ, ਮੇਰਾ ਨੱਕ ਅੱਜ ਕੱਲ੍ਹ ਸੁੰਘ ਨਹੀਂ ਰਿਹਾ, ਅਨੁਭਵ ਹੈ ਨਾ, ਅੱਜ ਮੇਰਾ ਜ਼ਿਆਦਾ ਸੁੰਘ ਰਿਹਾ।
ਇਹਦਾ ਮਤਲਬ ਇਹ ਦੇਵਤੇ ਦਾ ਗਿਆਨ ਹੈ,
ਹੈ ਨਾ,
ਜਿਹੜੀ ਇੰਦਰੀ ਦੀ ਪਰਖ ਕਰਨੀ ਦੇਵਤੇ ਦਾ,
ਦੇਵਤੇ ਦਾ ਗਿਆਨ ਹੈ। ਪਦਾਰਥਾਂ ਦਾ ਗਿਆਨ ਕਰਨਾ ਉਹ ਇੰਦਰੀ ਦਾ
ਕੰਮ,
ਤੇ ਸਾਰੇ ਕੰਮ ਹੋ ਰਹੇ ਨਾ ਹੁਣ, ਹੁਣ ਕਿਹੜੀ ਅਵਸਥਾ ਹੋਈ? ਜਾਗਰਤ। ਇਹ ਜਾਗਰਤ ਅਵਸਥਾ ਕੀ ਪਰਿਭਾਸ਼ਾ ਹੈ, ਠੀਕ ਹੈ। ਔਰ ਜਾਗਰਤ ਅਵਸਥਾ ਵਿਸ਼ੇ ਇਹੀ ਹੈ ਨਾ, ਔਰ ਜਾਗਰਤ ਅਵਸਥਾ ਵਿਸ਼ੇ ਸੁੱਖ ਦੁੱਖ ਰੂਪ ਭੋਗ ਕੇ ਦੇਣੇ ਹਾਰੇ, ਜੇ ਪੁੰਨ ਪਾਪ ਕਰਮ ਹੈ ਤਿੰਨੋ ਕਰਮੋ ਕੇ ਉਪਰਾਮ ਹੋਵੇ। ਜਿਹੜੇ ਕਰਮ ਹੈ ਜਦੋਂ ਉਪਰਾਮ ਹੋ ਜਾਏਗੇ ਤਾਂ ਹੀ ਨੀਂਦ ਆਊਗੀ, ਨਹੀਂ ਤਾਂ ਨੀਂਦ ਨਹੀਂ ਆਏਗੀ, ਤਾਂ ਹੀ ਸਪਨ ਆਊਗਾ, ਨਹੀਂ ਸਪਨ ਵੀ ਨਹੀਂ ਆਏਗਾ। ਹਾਂ ਉਪਰਾਮ ਹੋਵੇ ਤਾਂ ਸਰੋਤਰ ਆਦਿਕ ਇੰਦਰੀਓ ਕੇ ਉਪਰਾਮ ਹੋਵੇ। ਸਰੋਤਰ ਆਦਿ ਇੰਦਰੀਆਂ ਜਿਹੜੀਆਂ ਸੁਣਨਾ ਵੀ ਬੰਦ ਕਰਨਗੀਆਂ, ਆਵਾਜ਼ ਆਉਂਦੀ ਰਹੀ ਤੇ ਨੀਂਦ ਨਹੀਂ ਆਏਗੀ, ਉਹ ਕੀ ਖਟ ਖਟ ਲਾਈ ਬੰਦ ਕਰ, ਨੀਂਦ ਨਹੀਂ ਆਉਣ ਡਈ। ਬੱਚਿਆਂ ਨੂੰ ਕਈ ਪੈ ਜਾਂਦੇ, ਉਹ ਟੀਵੀ ਬੰਦ ਕਰੋ, ਏ ਮੈਂ ਸੌਣਾ ਤੁਸੀਂ ਰੌਲਾ ਪਾਇਆ, ਇਹਦਾ ਮਤਲਬ ਕੀ ਹੋਇਆ? ਇੰਦਰੀ ਜਿੰਨਾ ਚਿਰ ਕੰਮ ਕਰਦੀ ਰਹੂਗੀ ਉਹਨਾਂ ਚਿਰ ਨੀਂਦ ਨਹੀਂ ਆਏਗੀ, ਠੀਕ ਹੈ ਨਾ। ਤੇ ਤਾਂ ਹੀ ਕਹਿ ਰਿਹਾ ਉਹ ਨਾ ਸਰੋਤਰਾ ਆਦਿਕ ਇੰਦਰੀਓ ਕੇ ਉਪਰਾਮ ਹੋਵੇ ਤਾਂ ਜਾਗਰਤ ਜਾਗਰਤ ਕੇ ਅਨੁਭਵ ਜਨੇ ਸੰਸਕਾਰ ਤੇ, ਜਾਗਰਤ ਜਿਹੜੇ ਪਦਾਰਥ ਆਪਾਂ ਅਨੁਭਵ ਕੀਤੇ ਉਹਨਾਂ ਦੇ ਸੰਸਕਾਰ ਤੇ ਇਸ ਪੁਰਸ਼ ਕੋ ਜਿਸ ਅਵਸਥਾ ਵਿਸ਼ੇ ਸ਼ਬਦ ਆਦਿਕ ਵਿਸ਼ਿਓ ਤਥਾ ਤਿੰਨੋ ਕਾ ਗਿਆਨ ਉਤਪੰਨ ਹੋਵੇ ਹੈ ਸਾ ਅਵਸਥਾ ਸਪਨ ਅਵਸਥਾ ਕਹੀ ਜਾਵੇ ਹੈ। ਸਮਝ ਲੱਗੀ? ਦੇਖੋ ਉਹ ਕਹਿ ਰਹੇ ਹੈ ਜੇ ਸਪਨ ਅਵਸਥਾ ਕਿਹਨੂੰ ਕਹਿੰਦੇ ਆ? ਕਹਿੰਦੇ ਸਪਨ ਅਵਸਥਾ ਉਹਨੂੰ ਕਹਿੰਦੇ ਆ, ਇਹ ਤੁਹਾਡੀਆਂ ਇੰਦਰੀਆਂ, ਇਹ ਤੁਹਾਡਾ ਮਨ, ਇਹ ਤੁਹਾਡੀ ਬੁੱਧੀ, ਠੀਕ ਹੈ, ਇਹ ਕੰਮ ਹੁਣ ਕਰ ਰਹੀਆਂ, ਇਹਨਾਂ ਦੇ ਜਿਹੜੇ ਸੰਸਕਾਰ ਪੈ ਗਏ ਬੁੱਧੀ 'ਚ, ਉਹ ਸੰਸਕਾਰਾਂ ਤੋਂ ਜਿਹੜਾ ਜਦੋਂ ਸੰਸਾਰ ਉਤਪੰਨ ਹੋਏਗਾ ਉਹਨੂੰ ਕੀ ਕਵਾਂਗੇ? ਸਵਪਨ ਕਾ ਸੰਸਾਰ। ਉਹ ਅਵਸਥਾ ਕਿਹੜੀ ਹੋਈ? ਉਹ ਸਵਪਨ ਅਵਸਥਾ ਹੋਈ,
ਜਾਗਰਤ ਦੇ ਵਿੱਚ ਜਿਹੜੇ ਸੰਸਕਾਰ ਪੈ ਗਏ,
ਹਾਂ, ਉਹਨਾਂ ਤੋਂ ਜਿਹੜਾ ਚੀਜ਼ ਉਤਪੰਨ ਹੋਵੇ, ਉਹਨਾਂ ਤੋਂ ਜਦੋਂ ਕੰਮ ਲੈਣਾ, ਉਹਨਾਂ ਨੇ ਜਿਹੜਾ ਸੰਸਾਰ ਉਤਪੰਨ ਕਰ ਦਿੱਤਾ,
ਉਹ ਸਵਪਨ
ਸੰਸਾਰ, ਉਹਨੂੰ ਕਹਿੰਦੇ ਸਵਪਨ ਅਵਸਥਾ। ਉਹੀ ਆਏਗੀ, ਤੁਸੀਂ ਸਾਰਾ ਦਿਨ ਜਿਹੜਾ ਕੰਮ ਕਰੋਗੇ ਔਰ ਇੱਕ ਘੰਟਾ ਜਿਹੜਾ ਕੰਮ ਕਰੋਗੇ, ਆਂਦੇ ਕਹਿ ਦੇਣਾ ਮਨ ਨਹੀਂ ਲੱਗਦਾ, ਮਨ ਕੀ ਲੱਗਿਆ ਹੁਣ? ਜਿੱਥੇ 23 ਘੰਟੇ ਕੰਮ ਕੀਤਾ ਜਿਹੜਾ, ਉਹਦੇ ਚ ਉਹਦਾ ਧਿਆਨ ਆਊਗਾ ਕਿ ਜਿਹੜਾ ਇੱਕ ਘੰਟਾ ਕੀਤਾ ਉਹਦਾ ਧਿਆਨ ਆਊਗਾ ਭਜਨ ਤੇ ਆਪਾਂ ਇੱਕ ਘੰਟਾ ਲਾਇਆ ਕਿ ਅੱਧਾ ਲਾਇਆ ਕਿ ਪੌਣਾ ਲਾਇਆ ਕਿ ਦਸ ਕੋਈ ਦਸ ਮਿੰਟ ਲਾ ਲੈਂਦਾ ਉਹਦਾ ਮਨ ਨੀ ਲੱਗਦਾ ਬਸ ਦਸਾਂ ਮਿੰਟਾਂ ਚ ਉਹ ਕਹਿ ਰਿਹਾ ਮਨ ਲੱਗ ਜੇ ਠੀਕ ਹੈ ਨਾ ਉਹਦਾ ਫਿਰ ਉਹਨੂੰ ਕੀ ਕਹਾਂਗੇ ਸਪਨ ਅਵਸਥਾ ਔਰ ਜਿਸ ਅਵਸਥਾ ਵਿਸ਼ੇ ਜਾਗਰਤ ਸਵਪਨ ਦੋਨੋਂ ਕੇ ਭੋਗ ਦੇਣੇ ਹਾਰੇ ਕਰਮ ਕੀ ਉਪਰਾਮਤਾ ਕਰਕੇ ਦੇਖੋ ਜਿਹੜੇ ਭੋਗ ਦੇਣੇ ਹਾਰੇ ਕਰਮ ਹੈ ਨਾ ਇਹ ਜਦੋਂ ਉਪਰਾਮ ਹੋ ਜਾਏਗਾ ਨਾ ਤੇ ਤਾਂ ਗੂੜ ਨਿੰਦਰਾ ਆਏਗੀ ਜੇ ਉਪਰਾਮ ਨਹੀਂ ਹੋਵੇ ਤੇ ਸਵਪਨ ਅਵਸਥਾ ਜਾਂ ਪਾਸੇ ਮਾਰਦੇ ਰਹੋਗੇ ਕਦੀ ਐਨ ਕਦੀ ਐਨ ਠੀਕ ਹੈ ਨਾ ਜਿਸ ਅਵਸਥਾ ਵਿਸ਼ੇ ਜਾਗਰਤ ਸਵਪਨ ਦੋਨੋਂ ਕੇ ਭੋਗ ਦੇਣੇ ਹਾਰੇ ਕਰਮੋ ਕੀ ਉਪਰਾਮਤਾ ਕਰਕੇ ਸੂਲ ਸੂਕਸ਼ਮ ਸਰੀਰ ਕੇ ਅਭਿਮਾਨ ਕੀ ਨਿਵਿਰਤੀ ਦੁਆਰਾ ਸਰਵ ਵਿਸ਼ੇਸ਼ ਗਿਆਨੋ ਕੀ ਉਪਰਾਮਤਾ ਰੂਪ ਬੁੱਧੀ ਕੀ ਕਾਰਨ ਅਗਿਆਨ ਰੂਪ ਕਰਕੇ ਸਥਿਤੀ ਹੋਵੇ ਹੈ ਸਾ ਅਵਸਥਾ ਸੁਸ਼ੁਪਤੀ ਅਵਸਥਾ ਕਹੀ ਜਾਵੇ ਉਹ ਕਹਿੰਦੇ ਜਿਹੜੇ ਜਿਹੜੀ ਅਵਸਥਾ ਦੇ ਵਿੱਚ ਸਾਰੇ ਵਿਸ਼ੇਸ਼ ਗਿਆਨਾਂ ਦਾ ਅਭਾਵ ਹੋ ਗਿਆ ਕੋਈ ਵਿਸ਼ੇਸ਼ ਗਿਆਨ ਨਹੀਂ ਹੋ ਰਿਹਾ ਤੇ ਜਿਹੜੇ ਪੁੰਨ ਪਾਪ ਰੂਪੀ ਕਰਮ ਹੈ ਉਹ ਫਲ ਦੇਣੇ ਤੇ ਉਪਰਾਮ ਹੋ ਗਏ ਉਹ ਅਵਸਥਾ ਨੂੰ ਕੀ ਕਵਾਂਗੇ ਸੁਸ਼ੁਪਤੀ ਹੁਣ ਸੁਸ਼ੁਪਤੀ ਦੇ ਵਿੱਚ ਕਿਹੜਾ ਕਰਮ ਕਰ ਰਹੇ ਹਾਂ ਆਪਾਂ ਕਿਸੇ ਚੀਜ਼ ਦਾ ਗਿਆਨ ਹੋ ਰਿਹਾ ਕਿਸੇ ਚੀਜ਼ ਦਾ ਗਿਆਨ ਨਹੀਂ ਹੋ ਰਿਹਾ ਸਰ ਇੱਕ ਚੀਜ਼ ਦਾ ਗਿਆਨ ਹੋ ਰਿਹਾ ਕਿਹੜਾ ਮੈਂ ਸੁਖ ਸਿਸ ਹੋਇਆ ਸੁਖ ਦਾ ਅਨੁਭਵ ਹੋ ਰਿਹਾ ਉਹਨੂੰ ਉਹ ਅਵਸਥਾ ਨੂੰ ਕੀ ਕਵਾਂਗੇ ਸੁਸ਼ੁਪਤੀ ਅਵਸਥਾ ਅਬ ਹੋਰ ਸੁਣ ਲਓ ਔਰ ਮੁਗਦਰ ਪ੍ਰਹਾਰ ਆਦਿਕ ਨਿਮਿੱਤ ਕਰਕੇ ਜਨ ਜੇ ਦੁੱਖ ਰੂਪ ਵਿਸ਼ਾਦ ਹੈ ਤਾਂ ਵਿਸ਼ਾਦ ਕਰਕੇ ਜਿਸ ਅਵਸਥਾ ਵਿਸ਼ੇ ਇਸ ਪੁਰਸ਼ ਕੇ ਸਰਵ ਵਿਸ਼ੇਸ਼ ਗਿਆਨੋ ਕੀ ਉਪਰਾਮਤਾ ਹੋਵੇ ਹੈ ਸਾ ਅਵਸਥਾ ਮੂਰਛਾ ਅਵਸਥਾ ਕਹੀ ਜਾਵੇ ਹੈ ਸੁਸ਼ੁਪਤੀ ਵਿੱਚ ਔਰ ਇਹਦੇ ਵਿੱਚ ਉਪਰਾਮਤਾ ਆ ਜਾਏਗੀ ਸਾਰਿਆਂ ਦੇ ਗਿਆਨਾਂ ਦੀ ਸਾਰੇ ਗਿਆਨ ਲੀਨ ਹੋ ਜਾਣਗੇ ਉਪਰਾਮ ਹੋ ਜਾਣਗੇ ਪਰ ਸੁਸ਼ੁਪਤੀ ਵਿੱਚ ਔਰ ਇਹਦੇ ਵਿੱਚ ਅੰਤਰ ਹੈ ਠੀਕ ਹੈ ਨਾ ਇਹ ਕਿਹੜੀ ਅਵਸਥਾ ਹੈ ਮੁਦਗਰ ਮੁਦਗਰ ਮਾਣੇ ਕੋਈ ਡੰਡਾ ਮੋਟਾ ਜਿਹਾ ਸਿਰ ਚ ਮਾਰਤਾ ਕਿਸੇ ਨੇ ਜਾਂ ਹੋਰ ਕਿਤੇ ਸੱਟ ਲੱਗ ਗਈ ਤੇ ਜਿਹੜੀ ਉਹ ਅਵਸਥਾ ਬੇਹੋਸ਼ੀ ਵਾਲੀ ਅਵਸਥਾ ਆ ਗਈ ਉਹਦੇ ਵਿੱਚ ਗਿਆਨ ਹੋਊਗਾ ਕਿਸੇ ਨੂੰ ਜਦੋਂ ਬੇਹੋਸ਼ ਹੋ ਜਾਏਗਾ ਉਦੋਂ ਕੀ ਹੋਏਗਾ ਗਿਆਨ ਨਹੀਂ ਹੋਏਗਾ ਉਹ ਸੁਸ਼ੁਪਤੀ ਵਾਲੀ ਹਾਲਤ ਹੋ ਜਾਏਗੀ ਉਸ ਵੀ ਖਤਮ ਹੋ ਜਾਏਗਾ ਉਹ ਦੁੱਖ ਦਾ ਆ ਜਾਏਗਾ ਫਿਰ ਪਹਿਲਾਂ ਮੈਂ ਕਹਿ ਰਿਹਾ ਮੈਂ ਸੁੱਖ ਤੇ ਸੋਇਆ ਇਹ ਦੁੱਖ ਰੂਪ ਆ ਗਿਆ ਫਿਰ ਸੁਸ਼ੁਪਤੀ ਵਿੱਚ ਤਾਂ ਇਹਦੇ ਵਿੱਚ ਕੀ ਅੰਤਰ ਆ ਅੱਗੇ ਕਰਨਗੇ ਪਹਿਲਾਂ ਨਹੀਂ ਦੱਸ ਦੇਣਾ ਚਾਹੀਦਾ ਨਾ ਫਿਰ ਮਜ਼ਾ ਨਹੀਂ ਆਉਂਦਾ ਹਨਾ ਔਰ ਮੁਗਦਰ ਪ੍ਰਹਾਰ ਆਦਿਕ ਨਿਮਿੱਤ ਕਰਕੇ ਜਿਨ ਜੋ ਦੁੱਖ ਰੂਪ ਵਿਸ਼ਾਦ ਹੈ ਤਾਂ ਵਿਸ਼ਾਦ ਕਰਕੇ ਜਿਸ ਅਵਸਥਾ ਵਿਸ਼ੇ ਇਸ ਪੁਰਸ਼ ਕੇ ਸਰਵ ਵਿਸ਼ੇਸ਼ੋ ਗਿਆਨੋ ਕੀ ਉਪਰਾਮਤਾ ਹੋਵੇ ਸਾ ਅਵਸਥਾ ਮੂਰਛ ਅਵਸਥਾ ਕਹੀ ਜਾਵੇ ਹੈ ਜਹ ਮੂਰਛ ਅਵਸਥਾ ਜਾਗਰਤ ਆਦਿਕ ਅਵਸਥਾ ਤੇ ਭਿੰਨ ਹੀ ਅਵਸਥਾ ਹੈ ਕਹਿੰਦਾ ਇਹ ਭਿੰਨ ਅਵਸਥਾ ਹੈ ਜਾਗਰਤ ਵਿੱਚ ਇਹਨੂੰ ਮਤ ਮਿਲਾ ਲੈਣਾ ਤਿੰਨਾਂ ਦੇ ਵਿੱਚ ਜਹ ਵਾਰਤਾ ਸ੍ਰੀ ਵਿਆਸ ਭਗਵਾਨ ਨੇ ਮੁਦਗਰੇ ਅਰਧ ਸੁਸ਼ੁਪਤੀ ਕੀ ਕਹਿ ਰਹੇ ਇਹਨੂੰ ਮੁਦਗਰ ਪ੍ਰਹਾਰ ਦੇ ਨਾਲ ਸੱਟ ਪੇਟ ਦੇ ਨਾਲ ਚੋਟ ਦੇ ਨਾਲ ਜਿਹੜੀ ਅਵਸਥਾ ਪ੍ਰਾਪਤ ਹੋਵੇਗੀ ਉਹਨੂੰ ਕੀ ਕਹਾਂਗੇ ਮੂਰਛ ਅਵਸਥਾ ਜਾਂ ਅਰਧ ਸੁਸ਼ੁਪਤੀ ਬ੍ਰਹਮ ਸੂਤਰ ਚ ਉਹਨੂੰ ਕਹਿੰਦੇ ਅਰਧ ਸੁਸ਼ੁਪਤੀ ਪੂਰੀ ਸੁਸ਼ੁਪਤੀ ਨਹੀਂ ਹੈ ਅਰਧ ਠੀਕ ਹੈ ਨਾ ਇਸ ਸੂਤਰ ਵਿਸ਼ੇ ਕਥਨ ਕਰੀ ਹੈ ਇਸ ਸੂਤਰ ਕਾ ਜਹ ਅਰਥ ਹੈ ਮੁਦਗਰ ਪ੍ਰਹਾਰ ਆਦਿਕ ਨਿਮਿੱਤ ਕਰਕੇ ਇਸ ਪੁਰਸ਼ ਕੋ ਜਾਂ ਮੂਰਛਾ ਹੋਵੇ ਹੈ ਸਾ ਮੂਰਛਾ ਜਾਗਰਤ ਆਦਿਕ ਚਾਰ ਅਵਸਥਾ ਵਿਸ਼ੇ ਕੋਈ ਅਵਸਥਾ ਕੇ ਅੰਤਰਭੂਤ ਹੈ ਅਥਵਾ ਜਿਹਨੂੰ ਚਾਰੋਂ ਅਵਸਥਾ ਤੇ ਕੋਈ ਭਿੰਨ ਅਵਸਥਾ ਹੈ ਇਹ ਉਹਨਾਂ ਨੇ ਸ਼ੰਕਾ ਕਰਤੀ ਬ੍ਰਹਮ ਸੂਤਰ ਵਿੱਚ ਵੀ ਉਹ ਜਿਹੜੀ ਅਵਸਥਾ ਹੈ ਜਦੋਂ ਚੋਟ ਲੱਗਦੀ ਆ ਮੂਰਛਿਤ ਹੋ ਜਾਂਦਾ ਬੰਦਾ ਉਹ ਅਵਸਥਾ ਜਿਹੜੀਆਂ ਤਿੰਨ ਅਵਸਥਾ ਦੱਸੀਆਂ ਜਾਗਰਤ ਸਵਪਨ ਸੁਸ਼ੁਪਤੀ ਉਹਦੇ ਵਿੱਚ ਕਿਸੇ ਨਾਲ ਮਿਲਦੀ ਹੈ ਜਾਂ ਅਲੱਗ ਹੈ ਇਸ ਪ੍ਰਕਾਰ ਕੇ ਸੰਸੇ ਹੋਏ ਤੇ ਅਨੰਤਰ ਜਾ ਪ੍ਰਕਾਰ ਕਾ ਵਾਦੀ ਕਾ ਪੂਰਵ ਪਕਸ਼ ਪ੍ਰਾਪਤ ਭਇਆ ਸੁਰਤੀ ਸਿਮਰਤੀ ਆਦਿਕੋ ਵਿਸ਼ੇ ਇਸ ਜੀਵ ਕੀ ਜਾਗਰਤ ਆਦਿਕ ਚਾਰ ਅਵਸਥਾ ਹੀ ਕਥਨ ਕਰੀ ਹੈ ਚਾਰ ਅਵਸਥਾ ਕਿਹੜੀ ਜਾਗਰਤ ਸਵਪਨ ਸੁਸ਼ੁਪਤੀ ਔਰ ਨਾ ਸਮਾਧੀ ਹਾਂ ਦੋ ਵਸਤਾਂ ਬਾਅਦ ਚ ਦੱਸਣੇ ਦੇ ਨਾ ਔ ਤਿੰਨੋ ਤੇ ਮੂਰਛਾ ਭਿੰਨ ਮੂਰਛਾ ਅਵਸਥਾ ਕਥਨ ਕਰੀ ਨਹੀਂ ਉਹਨਾਂ ਵਿੱਚ ਮੂਰਛਾ ਮੂਰਛਾ ਅਵਸਥਾ ਨਹੀਂ ਕਥਨ ਕਰੀ ਕਿਹੜੀ ਕਰੀ ਜਾਗਰਤ ਸਵਪਨ ਸ਼ਿਸ਼ੁਪਤੀ ਔਰ ਸਮਾਧੀ ਉਹਨਾਂ ਚ ਮੂਰਛਾ ਮੂਰਛਿਤ ਅਵਸਥਾ ਨਹੀਂ ਕਹੀ ਜਾਂ ਤੇ ਸਾ ਮੂਰਛਾ ਤਿੰਨ ਜਾਗਰਤ ਆਦਿਕ ਅਵਸਥਾ ਵਿਸ਼ੇ ਹੀ ਅੰਤਰਭੂਤ ਹੈ ਤਿੰਨੋ ਤਾਂ ਕਿ ਵਿਸ਼ੇ ਵੀ ਵਿਸ਼ੇਸ਼ ਗਿਆਨੋ ਕੀ ਉਪਰਾਮਤਾ ਸੁਸ਼ੁਪਤੀ ਵਿਸ਼ੇ ਤਥਾ ਮੂਰਛਾ ਵਿਸ਼ੇ ਸਮਾਨ ਹੋਵੇ ਹੈ ਆਂਦਾ ਵਿਸ਼ੇਸ਼ ਗਿਆਨਾਂ ਦਾ ਅਭਾਵ ਸੁਸ਼ੁਪਤੀ ਵਿੱਚ ਵੀ ਹੋ ਜਾਂਦਾ ਉਹ ਮੂਰਛਾ ਵਿੱਚ ਵੀ ਹੋ ਜਾਂਦਾ ਤਾਂ ਉਹਨੇ ਕਹਿੰਦਾ ਇੱਕੋ ਹੀ ਮੰਨ ਲਓ ਉਹਨਾਂ ਨੂੰ ਜਾਂ ਤੇ ਮੂਰਛਾ ਸੁਸ਼ੁਪਤੀ ਵਿਸ਼ੇ ਅੰਤਰਭੂਤ ਹੈ ਤਾਂ ਸੁਸ਼ੁਪਤੀ ਤੇ ਭਿੰਨ ਅਵਸਥਾ ਮੂਰਛਾ ਨਹੀਂ ਹੈ ਐਸਾ ਪੂਰਵ ਪਕਸ਼ ਕੇ ਪ੍ਰਾਪਤ ਹੋਏ ਤਾਂ ਉਕਤ ਸੂਤਰ ਕਰਕੇ ਸ੍ਰੀ ਵਿਆਸ ਭਗਵਾਨ ਨੇ ਜਹਿ ਸਿੱਧ ਕਰਿਆ ਹੈ ਸਾ ਮੂਰਛ ਅਵਸਥਾ ਮੂਰਛਾ ਅਵਸਥਾ ਤਿੰਨ ਜਾਗਰਤ ਆਦਿਕ ਚਾਰ ਅਵਸਥਾ ਤੇ ਭਿੰਨ ਅਵਸਥਾ ਹੈ ਭੁਲੇਖਾ ਨਾ ਪੈ ਜੇ ਤਥਾ ਜਾਗਰਤ ਸਵਪਨ ਅਵਸਥਾ ਵਿਸ਼ੇ ਵਿਸ਼ੇਸ਼ ਗਿਆਨੋ ਕਾ ਅਭਾਵ ਹੋਤਾ ਨਹੀਂ ਕਹਿੰਦਾ ਜਾਗਰਤ ਔਰ ਸਵਪਨ ਵਿੱਚ ਵਿਸ਼ੇਸ਼ ਗਿਆਨੋ ਕਾ ਅਭਾਵ ਨਹੀਂ ਹੁੰਦਾ ਉਹ ਚ ਚੱਲਦਾ ਰਹਿੰਦਾ ਸੰਸਾਰ ਇਹ ਤੇ ਜਾਗਰਤ ਵਾਲਾ ਸੰਸਾਰ ਉਹ ਚ ਸਵਪਨ ਵਾਲਾ ਸੰਸਾਰ ਉਹ ਚ ਗਿਆਨ ਹੁੰਦਾ ਰਹਿੰਦਾ ਮੈਂ ਉੱਥੇ ਗਿਆ ਉਸੇ ਗਿਆ ਉਹਨੇ ਉਹਦੇ ਨਾਲ ਮੇਰੇ ਨਾਲ ਮਿਲਿਆ ਮੈਨੂੰ ਬੰਦਾ ਉਹ ਮਿਲਿਆ ਉਹ ਗਿਆਨ ਉਹ ਚ ਵੀ ਹੁੰਦਾ ਤੇ ਜਾਗਰਤ ਵਿੱਚ ਵੀ ਹੁੰਦਾ ਔਰ ਤਾਂ ਮੂਰਛ ਅਵਸਥਾ ਮੂਰਛਾ ਅਵਸਥਾ ਵਿਸ਼ੇ ਸਰਵ ਵਿਸ਼ੇਸ਼ ਗਿਆਨੋ ਕਾ ਅਭਾਵ ਹੋਵੇ ਹੈ ਜਾਂ ਕਾਰਨ ਤੇ ਸਾ ਮੂਰਛਾ ਅਵਸਥਾ ਜਾਗਰਤ ਅਵਸਥਾ ਜਾਗਰਤ ਸਵਪਨ ਅਵਸਥਾ ਵਿਸ਼ੇ ਵੀ ਅੰਤਰਭੂਤ ਨਹੀਂ ਕਹਿੰਦਾ ਜਾਗਰਤ ਸਵਪਨ ਵਿਸ਼ੇ ਤੇ ਮਿਲ ਨਹੀਂ ਸਕਦੀ ਹੈ ਮੂਰਛ ਅਵਸਥਾ ਔਰ ਮਰਨ ਅਵਸਥਾ ਤੇ ਅਨੰਤਰ ਇਸ ਪੁਰਸ਼ ਕਾ ਮਰਨ ਅਵਸਥਾ ਕਿਹਨੂੰ ਕਹਿੰਦੇ ਆ ਮਰਨ ਅਵਸਥਾ ਤੇ ਅਨੰਤਰ ਇਸ ਪੁਰਸ਼ ਕਾ ਪੁਨਾ ਉਥਾਨ ਹੋਤਾ ਨਹੀਂ ਕਹਿੰਦਾ ਜਿਹੜਾ ਮਰ ਗਿਆ ਫਿਰ ਥੋੜੀ ਉੱਠੇਗਾ ਤੇ ਮੂਰਛ ਵਾਲਾ ਤੇ ਉੱਠ ਜਾਂਦਾ ਤੇ ਫਿਰ ਉਹ ਇਹ ਮਰਨ ਵਿੱਚ ਵੀ ਨਹੀਂ ਆਈ ਇਹ ਅਵਸਥਾ ਮਰਨ ਵਿੱਚ ਵੀ ਨਹੀਂ ਹੈ ਠੀਕ ਹੈ ਨਾ ਔਰ ਮਰਨ ਅਵਸਥਾ ਤੇ ਅਨੰਤਰ ਇਸ ਪੁਰਸ਼ ਕਾ ਪੁਨਾ ਉਥਾਨ ਹੋਤਾ ਨਹੀਂ ਔਰ ਮੂਰਛਾ ਅਵਸਥਾ ਤੇ ਅਨੰਤਰ ਤੋਂ ਇਸ ਪੁਰਸ਼ ਕਾ ਪੁਨਾ ਉਥਾਨ ਹੋਵੇ ਹੈ ਜਦੋਂ ਹੋਸ਼ ਆਉਂਦੀ ਫਿਰ ਉੱਠ ਪੈਂਦਾ ਉਹ ਮਰਿਆ ਹੋਇਆ ਥੋੜੀ ਉੱਠ ਕੇ ਪੈ ਜੂਗਾ ਇਸ ਵਾਸਤੇ ਇਹ ਮਰਨ ਅਵਸਥਾ ਤੋਂ ਅਲੱਗ ਅਵਸਥਾ ਹੋ ਗਈ ਜਾਂ ਕਾਰਨ ਤੇ ਸਾ ਮੂਰਛਾ ਅਵਸਥਾ ਤਾਂ ਮਰਨ ਅਵਸਥਾ ਵਿਸ਼ੇ ਵੀ ਅੰਤਰਭੂਤ ਹੋਤੀ ਨਹੀਂ ਤਿੰਨ ਘਟਤੀਆਂ ਉਹਨੇ ਜਾਗਰਤ ਔਰ ਸਵਪਨ ਔਰ ਮਰਨ ਠੀਕ ਹੈ ਔਰ ਸੁਸ਼ੁਪਤੀ ਕਾ ਸੁਸ਼ੁਪਤ ਪੁਰਸ਼ ਕਾ ਮੁੱਖ ਪ੍ਰਸੰਨ ਹੋ ਰਹੇ ਹੈ ਉਹ ਜਿਹੜਾ ਸੁੱਤਾ ਹੈ ਉਹ ਆਨੰਦ ਲੈ ਰਿਹਾ ਹੈ ਉਹਦਾ ਮੁੱਖ ਪ੍ਰਸੰਨ ਰਹੇਗਾ ਉਹ ਤੇ ਆਤਮਕ ਆਨੰਦ ਲੈ ਰਿਹਾ ਹੈ ਉਹ ਮੁੱਖ ਖਿੜਿਆ ਉਹਦਾ ਲਾਲ ਹੋਏਗਾ ਦੱਸੇਗਾ ਨਾ ਹੁਣ ਔਰ ਸੁਸ਼ੁਪਤ ਪੁਰਸ਼ ਕਾ ਮੁੱਖ ਪ੍ਰਸੰਨ ਰਹੇ ਹੈ ਤਥਾ ਸਰੀਰ ਨਿਸ਼ਕੰਪਨ ਰਹੇ ਹੈ ਉਹ ਜਿਹੜਾ ਸੁੱਤਾ ਹੈ ਉਹਦਾ ਸਰੀਰ ਥੋੜੀ ਕੰਬੇਗਾ ਉਹ ਸ਼ਾਂਤ ਆਨੰਦ ਨਾਲ ਸੁੱਤਾ ਹੈ ਪ੍ਰਸੰਨ ਮੁੱਖ ਠੀਕ ਹੈ ਔਰ ਮੂਰਛਿਤ ਪੁਰਸ਼ ਕਾ ਮੁੱਖ ਵਿਕਰਾਲ ਹੋਵੇ ਹੈ ਤਥਾ ਸਰੀਰ ਵੀ ਕੰਪ ਸਹਿਤ ਹੋਵੇ ਹੈ ਉਹਦਾ ਮੁੱਖ ਬੜਾ ਡਰਾਵਣਾ ਹੋਏਗਾ ਜਿਹਨੂੰ ਮੂਰਛਾ ਆਈ ਹੋਊਗੀ ਉਹਦਾ ਮੁੱਖ ਬੜਾ ਕਿਉਂ ਦੁੱਖ ਨਾਲ ਹੋਈ ਹੈ ਨਾ ਵੈਸਾ ਤੇ ਜਦੋਂ ਦੁੱਖ ਆ ਜਾਂਦਾ ਚਿਹਰਾ ਉਤਰ ਨਹੀਂ ਜਾਂਦਾ ਕਹਿੰਦਾ ਅੱਜ ਬੜਾ ਉਦਾਸ ਜਾ ਕੀ ਗੱਲ ਆ ਕਹਿ ਦਿੰਦੇ ਨਾ ਆਪਾਂ ਤੇ ਉਹ ਜਿਹੜੀ ਸੱਟ ਲੱਗੀ ਆ ਉਹ ਦੁੱਖ ਦਾ ਦੁੱਖ ਦਿੱਤਾ ਉਹਨੇ ਉਹਦੇ ਨਾਲ ਮੂਰਛਾ ਤੋਂ ਹੋਈ ਮੂਰਛਿਤ ਹੋਈ ਆ ਮੂਰਛਾ ਹੋਈ ਉਹਦੇ ਨਾਲ ਇੱਕ ਤੇ ਉਹਦਾ ਮੁੱਖ ਵਿਕਰਾਲ ਡਰਾਵਣਾ ਜੋ ਹੋ ਜਾਏਗਾ ਦੂਸਰਾ ਉਹ ਕੰਬਦਾ ਵੀ ਰਹੇਗਾ ਜਾਂ ਕਾਰਨ ਤੇ ਤਾਂ ਮੂਰਛਾ ਕਾ ਸੁਸ਼ੁਪਤੀ ਅਵਸਥਾ ਵਿਸ਼ੇ ਵੀ ਅੰਤਰਭਾਵ ਨਹੀਂ ਇਸ ਵਾਸਤੇ ਜਿਹੜੀ ਮੂਰਛਾ ਅਵਸਥਾ ਹੈ ਇਹ ਸੁਸ਼ੁਪਤੀ ਨਾਲ ਵੀ ਮਿਲਦੀ ਜੁਲਦੀ ਨਹੀਂ ਠੀਕ ਹੈ ਨਾ ਕਿੰਤੂ ਪਰਿਸ਼ੇਸ਼ ਤੇ ਮੈਨੇ ਅਖੀਰ ਦੀ ਬਾਕੀ ਜਿਹਨੂੰ ਕਹਿੰਦੇ ਆ ਪਰਿਸ਼ੇਸ਼ ਤੇ ਸਾ ਮੂਰਛਾ ਇਸ ਜਾਗਰਤ ਆਦਿਕ ਚਾਰ ਅਵਸਥਾ ਤੇ ਭਿੰਨ ਹੀ ਅਵਸਥਾ ਸਿੱਧ ਹੋਵੇ ਹੈ ਔਰ ਉਕਤ ਰੀਤੀ ਤੇ ਸੁਸ਼ੁਪਤੀ ਕੀ ਤਥਾ ਮੂਰਛਾ ਕੀ ਪਰਸਪਰ ਵਿਲੱਖਣਤਾ ਹੋਵੇ ਵੀ ਸਰਵ ਵਿਸ਼ੇਸ਼ ਗਿਆਨੋ ਕਾ ਅਭਾਵ ਦੋਨੋਂ ਵਿਸ਼ੇ ਤੁਲ ਹੀ ਹੋਵੇ ਹੈ ਜਾਂ ਕਾਰਨ ਤੇ ਸਾ ਮੂਰਛਾ ਅਰਧ ਸੁਸ਼ੁਪਤੀ ਕਹੀ ਜਾਵੇ ਹੈ ਇਤਿ ਅਰਧ ਸੁਸ਼ੁਪਤੀ ਹੈ ਉਹ ਬੰਦ ਕਰ ਦੀ ਨਾ ਜਿੱਦਾਂ ਤੁਸੀਂ ਕਹੋ ਜਾਣਾ ਤਾਂ ਠੀਕ ਆ ਚੱਲ ਇੱਥੇ ਰਹਿਣ ਚਲੋ ਕੋਈ ਬਹੁਤ ਸੁੰਦਰ ਗ੍ਰੰਥ ਲਹਿਰ ਲਾਈ ਪਈ ਜੀ।